एहो तेरी वारी है गोबिंद मिल, एहो तेरी वारी है गोबिंद मिल, ਮਾਨੁਖ ਦੇ ਹਰੀ ਗੋਬਿੰਦ ਮਿਲਣ ਕੀ ਇਹੋ ਤੇਰੀ ਮਰੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਹੇਲੇ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾਣੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਭ ਮਾਈ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੀਸ ਚੁਕਾਏ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤ ਸੰਗਤ ਦੀਆਂ ਸਪਾਕੜੀਆਂ ਪ੍ਰਾਪਤ ਹੋਈਆਂ ਨੇ ਕਈ ਦੀਵਾਨਾਂ ਤੋਂ ਆਪਣੀ ਇੱਕ ਵਿਚਾਰ ਇਹ ਚੱਲ ਰਹੀ ਹੈ ਪਈ ਪ੍ਰਾਪਤ ਮਾਨੁਖ ਦੇਖਦੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਕਿ ਇਹ ਜੋ ਮਨੁੱਖ ਜਨਮ ਹੈ 84 ਲੱਖ ਜੂਨ ਦੇ ਅੰਦਰ ਇਹ ਉੱਤਮ ਜਨਮ ਹੈ ਇਹ ਦੁਰਲੱਭ ਦੇ ਸਾਨੂੰ ਪ੍ਰਭੂ ਪ੍ਰਾਪਤੀ ਵਾਸਤੇ ਇਹ ਮਿਲੀ ਹੈ ਬਾਕੀ ਜੋ 83,99,999 ਜੂਨਾ ਹਨ ਉਹ ਭੁਗਤਣ ਜੂਨਾ ਹਨ ਮਨੁੱਖ ਜਨਮ ਭੁਗਤਣ ਜੂਨੀ ਵੀ ਹੈ ਤੇ ਕਰਮ ਜੂਨੀ ਵੀ ਹੈ ਇੱਥੇ ਆ ਕੇ ਸੀ ਸੇਵਾ ਭਗਤੀ ਕਰਕੇ ਜੋ ਵੱਡਾ ਦੁੱਖ ਹੈ ਇਸ ਜੀਵ ਦਾ ਸੰਸਾ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸੁਭਾਇਆ ਉਸ ਜਨਮ ਮਰਨ ਦੇ ਦੁੱਖ ਤੋਂ ਬਰੀ ਹੋਣਾ ਔਰ ਪੂਰੇ ਗੁਰੂ ਦੀ ਸ਼ਰਨ ਲੱਗ ਕੇ ਸਤਿਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰਨੀ ਹੈ ਕਿਉਂਕਿ ਪ੍ਰਭੂ ਮਿਲਾਪ ਆਪਣੇ ਆਪ ਨਹੀਂ ਹੁੰਦਾ ਪ੍ਰਭੂ ਮਿਲਾਪ ਹੋਣ ਨਾਲ ਹੀ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਔਰ ਉਹ ਆਪਣੇ ਆਪ ਨਹੀਂ ਹੁੰਦਾ ਪਰਮੇਸ਼ਰ ਦਾ ਹੀ ਰੂਪ ਸਤਿਗੁਰੂ ਹੈ ਵਾਹਿਗੁਰੂ ਦਾ ਸਾਕਾਰ ਰੂਪ ਸਤਿਗੁਰੂ ਹੈ ਸਤਿਗੁਰੂ ਦਾ ਨਿਰਾਕਾਰ ਰੂਪ ਵਾਹਿਗੁਰੂ ਹੈ ਕਿਵੇਂ ਪਰਮੇਸ਼ਰ ਨਾਲ ਜੁੜੀਏ ਪ੍ਰਭੂ ਨਾਲ ਜੁੜੀਏ ਬਾਣੀ ਨਾਲ ਜੁੜਨਾ ਗੁਰੂ ਨਾਲ ਜੁੜਨਾ ਗੁਰੂ ਨਾਲ ਜੁੜਨਾ ਹੀ ਪਰਮੇਸ਼ਰ ਪ੍ਰਭੂ ਨਾਲ ਜੁੜਨਾ ਹੈ ਕਈਆਂ ਵਿਦਵਾਨਾਂ ਦਾ ਐਸਾ ਖਿਆਲ ਹੈ ਕਿ ਜੋ ਬਾਣੀ ਹੈ ਇਹ ਵਾਹਿਗੁਰੂ ਦਾ ਸੰਦੇਸ਼ ਹੈ ਗੁਰੂ ਵਾਹਿਗੁਰੂ ਦਾ ਸੰਦੇਸ਼ ਲੈ ਕੇ ਸੰਸਾਰ ਤੇ ਆਏ ਨੇ ਪਰ ਵਿਚਾਰ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਫਰਮਾਨ ਕਰਦੇ ਨੇ ਗੁਰਮਤਿ ਦਾ ਸਿਧਾਂਤ ਕੀ ਹੈ ਵਾਹਿਗੁਰੂ ਗੁਰੂ ਤੇ ਬਾਣੀ ਤਿੰਨੇ ਇੱਕ ਰੂਪ ਨੇ ਵਾਹਿਗੁਰੂ ਦਾ ਸਾਕਾਰ ਰੂਪ ਸਤਿਗੁਰੂ ਹੈ ਗੁਰ ਪਰਮੇਸ਼ਰ ਏਕੋ ਜਾਨ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵ ਅਵਰ ਨਾ ਕੋਏ ਸੋ ਵਾਹਿਗੁਰੂ ਗੁਰੂ ਤੇ ਬਾਣੀ ਇੱਕੋ ਰੂਪ ਹਨ ਬਾਣੀ ਨਾਲ ਜੁੜਨਾ ਹੀ ਗੁਰੂ ਪਰਮੇਸ਼ਰ ਨਾਲ ਜੁੜਨਾ ਹੈ ਸੋ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਵਾਲੇ ਬਣ ਕੇ ਸਮਰੱਥ ਗੁਰੂ ਦੇ ਲੜ ਲੱਗਣਾ ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਸਾਨੂੰ ਹੁਕਮ ਹੈ ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਸਮਰੱਥ ਗੁਰੂ ਦੇ ਲੜਨ ਲੱਗ ਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਫਿਰ ਗੁਰਮੰਤਰ ਦੀ ਦਾਤ ਮਿਲਦੀ ਹੈ ਪੰਜ ਪਿਆਰੇ ਸਾਨੂੰ ਗੁਰਮੰਤਰ ਦੀ ਦਾਤ ਬਖਸ਼ਦੇ ਨੇ ਮੂਲ ਮੰਤਰ ਦੀ ਬਖਸ਼ਿਸ਼ ਕਰਦੇ ਨੇ ਨਿੱਤ ਨੇ ਬਾਣੀਆਂ ਦਾ ਪਾਠ ਦੱਸਦੇ ਨੇ ਰਹਿਤਾਂ ਦੱਸਦੇ ਨੇ ਬਚਕ ਰਹਿਤਾਂ ਤੋਂ ਬਚਣਾ ਦੱਸਦੇ ਨੇ ਇਹ ਸਿੱਖੀ ਦੇ ਵਿੱਚ ਦਾਖਲਾ ਹੈ ਇੱਥੋਂ ਸਾਡਾ ਜੀਵਨ ਸ਼ੁਰੂ ਹੁੰਦਾ ਹੈ ਹੁਣ ਨਾਮ ਦਾ ਅਭਿਆਸ ਕਰਨਾ ਹੈ ਨਾਮ ਦੀ ਕਮਾਈ ਕਰਨੀ ਹੈ ਉਹਦੇ ਵਾਸਤੇ ਵਾਹਿਗੁਰੂ ਤੇ ਵਿਸ਼ਵਾਸ ਹੋਵੇ ਗੁਰੂ ਤੇ ਵਿਸ਼ਵਾਸ ਹੋਵੇ ਨਾਮ ਤੇ ਵਿਸ਼ਵਾਸ ਆਵੇ ਨਾਮ ਦੀ ਮਹਿਮਾ ਸਾਡੇ ਹਿਰਦੇ ਵਿੱਚ ਵਸੇ ਇਸ ਬ੍ਰਹਿਮੰਡ ਦੇ ਅੰਦਰ ਸਭ ਤੋਂ ਜੋ ਅਮੋਲਕ ਵਸਤੂ ਹੈ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਬਹੁਤ ਸਾਤਰ ਬਹੁਤ ਸਿਮਰਤੀ ਪੇਖੇ ਸਰ ਪੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਨਾਮ ਦੇ ਬਾਰੇ ਕਿ ਵਾਹਿਗੁਰੂ ਦਾ ਨਾਮ ਅਮੋਲਕ ਹੈ ਨਾਮ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ ਬੱਜਰ ਪਾਪਾਂ ਦੀ ਮੈਲ ਉਤਰ ਜਾਂਦੀ ਹੈ ਲੋਕ ਪ੍ਰਲੋਕ ਵਿੱਚ ਇਹ ਜੀਵ ਸਹੇਲਾ ਹੁੰਦਾ ਜਿਹੜਾ ਨਾਮ ਨਾਲ ਜੁੜ ਜਾਂਦਾ ਨਾਮ ਜਪਣ ਦੇ ਨਾਲ ਇੱਥੇ ਵੀ ਪੱਤ ਅੱਗੇ ਵੀ ਪੱਤ ਰਹਿੰਦੀ ਹੈ ਵੱਡੇ ਵੱਡੇ ਪਾਪੀ ਨਾਮ ਜਪ ਕੇ ਦਰ ਗਏ ਜਿਨ੍ਹਾਂ ਨੂੰ ਇਸ ਸੰਸਾਰ ਤੋਂ ਧੱਕੇ ਮਿਲੇ, ਨਾਮ ਜਪ ਕੇ ਉਨ੍ਹਾਂ ਨੂੰ ਅਵਿਨਾਸ਼ੀ ਰਾਜ ਮਿਲ ਗਿਆ, ਅਟਲ ਪਿਓਤਰੂ ਜਾ ਕੇ ਸਿਮਰ ਅੰਦਰ ਭੈ ਪਦ ਪਾਇਆ, ਭਗਵਤ ਪੀਰ ਸਖਤ ਸਿਮਰ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜ੍ਹਿਓ ਗਾ ਰੂਪ ਰਾਜ ਲਿਓ ਅਵਿਨਾਸ਼ੀ, ਜਿਸ ਨੀਜ ਕੋਈ ਨਾ ਜਾਣੈ ਨਾਮ ਜਪਤ ਚਹੋ ਕੁੰਟ ਮਾਨੈ। ਸੋ ਜਿੰਨਾ ਚਿਰ ਸਾਡੇ ਅੰਦਰ ਨਾਮ ਦੀ ਮਹਿਮਾ ਨਹੀਂ ਵਸਦੀ, ਉਨਾ ਚਿਰ ਇਹ ਜੀਵ ਨਾਮ ਨਹੀਂ ਜਪ ਸਕਦਾ। ਸੋ ਇਸ ਕਰਕੇ ਇਹ ਜਿਹੜਾ ਪਦਾਰਥਾਂ ਨਾਲ ਜੁੜਿਆ ਹੋਇਆ ਹੈ ਪਿਆਰੇ, ਉਹ ਜਦੋਂ ਇਹਦੇ ਅੰਦਰ ਨਾਮ ਦੀ ਕਦਰ, ਨਾਮ ਦੀ ਮਹਿਮਾ ਵਸ ਜਾਏਗੀ, ਫੇਰ ਇਹਨੂੰ ਕਹਿਣ ਦੀ ਲੋੜ ਨਹੀਂ, ਫੇਰ ਤਾਂ ਸਵਾਸ ਸਵਾਸ ਨਾਲ ਇਹ ਨਾਮ ਜਪੇਗਾ। ਸੋ ਇਹ ਸਾਰੀਆਂ ਜਿਹੜੀਆਂ ਵਿਚਾਰਾਂ ਹਨ ਪਿਛਲੇ ਦੀਵਾਨਾਂ ਵਿੱਚ ਕੀਤੀਆਂ ਗਈਆਂ ਨੇ। ਹੁਣ ਆਪਣੀ ਵਿਚਾਰ ਚੱਲ ਰਹੀ ਹੈ ਕਿ ਗੁਰੂ ਦੇ ਉਪਦੇਸ਼ ਰਾਹੀਂ ਹੀ ਇਸ ਜੀਵ ਦਾ ਭਲਾ ਹੋਣਾ, ਜੋ ਗੁਰੂ ਦਾ ਉਪਦੇਸ਼ ਹੈ ਇਸ ਨੂੰ ਅਸੀਂ ਕਮਾਉਣਾ, ਇਹੋ ਪਵਜਲ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਨਾਮ ਕਿਵੇਂ ਜਪਣਾ, ਸੇਵਾ ਕਿਵੇਂ ਕਰਨੀ ਹੈ, ਇਹ ਜੀਵਨ ਨੂੰ ਸਫਲ ਕਿਵੇਂ ਕਰਨਾ, ਕਿ ਉਹਦੇ ਵਾਸਤੇ ਸਾਨੂੰ ਕੋਈ ਘਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਜਾਣ ਦੀ ਲੋੜ ਹੈ, ਧੂਣੀਆਂ ਤਾਉਣ ਦੀ ਲੋੜ ਹੈ, ਜਲ ਧਾਰੇ ਕਰਨ ਦੀ ਲੋੜ ਹੈ? ਨਹੀਂ, ਗੁਰੂ ਬਚਨਾਂ ਦੀ ਕਮਾਈ ਕਰੀਏ। ਬੜਿਆਂ ਬੜਿਆਂ ਨੇ, ਰਿਸ਼ੀਆਂ ਮੁਨੀਆਂ ਨੇ, ਸਿੱਧਾਂ ਨੇ, ਨਾਥਾਂ ਨੇ ਬੜੀ ਬੜੀ ਤਪੱਸਿਆ ਕੀਤੀ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਪਰ ਪੂਰੇ ਗੁਰੂ ਤੋਂ ਬਗੈਰ ਬਖਸ਼ਿਸ਼ ਨਹੀਂ ਹੋਈ। ਬਖਸ਼ਿਸ਼ ਪੂਰੇ ਗੁਰੂ ਤੋਂ ਹੀ ਹੁੰਦੀ ਹੈ। ਪਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬਰਮੈ ਨਾਰਦੇ ਵੇਦ ਵਿਆਸ ਹੈ ਕੋਈ। ਸੋ ਸਤਿਗੁਰੂ ਤੋਂ ਹੀ ਬਖਸ਼ਿਸ਼ ਹੁੰਦੀ ਹੈ। ਜਦੋਂ ਅਸੀਂ ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰਾਂਗੇ, ਫਿਰ ਸਹਿਜ ਨਾਲ ਹੀ ਅਸੀਂ ਇਸ ਭਵਜਲ ਨੂੰ ਅਸੀਂ ਪਾਰ ਕਰ ਸਕਦੇ ਹਾਂ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਵਿੱਚ ਬੋਲਣਾ, ਕੋਈ ਵੀ ਰਸਨਾ ਖਾਲੀ ਨਾ ਰਹੇ। ਤਾਰਦੇ ਨੇ ਸਾਨੂੰ ਬਚਨ ਗੁਰਾਂਦੇ, ਤਾਰਦੇ ਨੇ ਸਾਨੂੰ ਬਚਨ ਕਰਮ ਧਰਮ ਪਾ ਖੰਡ ਜੋ ਦੀਸ਼ੈ ਤਿਨ ਜਮ ਜਾ ਗਾਤੀ ਲੁੱਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਇਹੋ ਭਵਜਲ ਜਗਤ ਸੰਸਾਰ ਹੈ ਗੁਰਬੋਹਿਥ ਨਾਮ ਤਰਾਏ। ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾ। ਪਿਛਲੇ ਦੀਵਾਨ ਦੇ ਵਿੱਚ ਆਪਣੀ ਇਹ ਵਿਚਾਰ ਸ਼ੁਰੂ ਹੋਈ ਕਿ ਰਾਜਾ ਸ਼ਿਵ ਨਾਭ ਗੁਰੂ ਰਾਮ ਸਾਹਿਬ ਮਹਾਰਾਜ ਨੂੰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਮੇਰੇ ਤੇ ਬਖਸ਼ਿਸ਼ ਕਰੋ, ਇਸ ਭਵਜ ਰੂਪੀ ਸੰਸਾਰ ਨੂੰ ਕਿਵੇਂ ਤਰਿਆ ਜਾ। ਗੁਰੂ ਨਾਨਕ ਸਾਹਿਬ ਮਹਾਰ ਕਹਿੰਦੇ, ਦੇਹ ਰਾਜਨ ਦੋ ਰਸਤੇ ਹਨ, ਇੱਕ ਕਸ਼ਟਯੋਗ ਸਾਧਨ ਹੈ, ਇੱਕ ਭਗਤ ਯੋਗ ਹੈ। ਸੋ ਜਿਹੜੇ ਗੁਰਸਿੱਖ ਨੇ ਉਹ ਭਗਤ ਯੋਗ ਸਾਧਨ ਕਰਕੇ ਸਹਿਜ ਨਾਲ ਹੀ ਇਸ ਭਵਜਲ ਨੂੰ ਪਾਰ ਕਰ ਜਾਂਦੇ ਨੇ। ਅਸੀਂ ਰਾਜਨ ਤੈਨੂੰ ਦੋਵੇਂ ਸਾਧਨ ਦੱਸ ਦਿੰਦੇ ਹਾਂ। ਸੋ ਪਿਛਲੇ ਦੀਵਾਨ ਦੇ ਵਿੱਚ ਕਸ਼ਟਯੋਗ ਸਾਧਨ ਦੇ ਬਾਰੇ ਵਿਚਾਰ ਬੇਨਤੀ ਕੀਤੀ ਗਈ ਸੀ ਕਿ ਜੋ ਕਸ਼ਟ ਜੋ ਸਾਧਨ ਹੈ ਇਸ ਦੇ ਅੱਠ ਅੰਗ ਨੇ। ਪਹਿਲਾ ਜੋ ਹੈ ਉਹ ਹੈ ਜਮ, ਜਮ ਦੇ ਦਸ ਅੰਗ ਨੇ। ਪਹਿਲਾ ਅਹਿੰਸਾ ਹੈ, ਮਨ ਕਰਕੇ ਵੀ ਹਿੰਸਾ ਨਹੀਂ ਕਰਨੀ, ਸਰੀਰ ਕਰਕੇ, ਬੁੱਧੀ ਕਰਕੇ, ਬਚਨਾ ਕਰਕੇ ਹਿੰਸਾ ਨਹੀਂ ਕਰਨੀ। ਦੂਸਰਾ ਹੈ ਸੱਤ, ਸੱਤ ਦਾ ਜੀਵਨ ਹੋਵੇ, ਦਿਖਾਵਾ ਤੇ ਪਖੰਡ ਨਹੀਂ ਹੋਣਾ ਚਾਹੀਦਾ। ਤੀਸਰਾ ਹੈ ਚੋਰੀ ਨਾ ਕਰਨਾ, ਨਾ ਤਨ ਕਰਕੇ ਕਰੇ ਨਾ ਅੱਖਾਂ ਨਾਲ ਕਰੇ। ਚੌਥਾ ਹੈ ਬ੍ਰਹਮਚਰਿਆ, ਜਸਾ ਦਾ ਆਪਣਾ ਕਾਇਮ ਰੱਖਣਾ। ਗੁਰਸਿੱਖੀ ਵਿੱਚ ਹੁਕਮ ਹੈ, ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਾਣਾ। ਦਸੂ ਪਾਤਸ਼ਾਹ ਮਰਦਾ ਬਚਨ ਹੈ, ਸੁਧ ਜਪ ਤੇ ਹਮ ਤਰੀ, ਗੁਰਦੇ ਬਚਨ ਹਮਾਰੇ, ਪੂਹ ਤੇ ਹੈ ਪ੍ਰਾਣ ਤੋਏ, ਪ੍ਰਾਣ ਜਵਲਾ ਕੱਟ ਤਾਰੇ। ਨਿਜ ਨਾਰੀ ਕੈ ਸੰਗ ਨਿਹੋ ਤੁਮ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਈਓ। ਪੰਜਵਾਂ ਹੈ ਧੀਰਜ, ਛੇਵਾਂ ਹੈ ਖਿਮਾ, ਸੱਤਵਾਂ ਹੈ ਦਇਆ, ਅੱਠਵਾਂ ਹੈ ਕੋਮਲ ਚਿੱਤ, ਨੌਵਾਂ ਹੈ ਅਲਪਹਾਰ ਸੁਰੂਸੀ ਨਿੰਦਰਾ। ਸੋ ਐਸੇ ਜਿਹੜੇ ਗੁਣ ਹਨ ਇਹ ਧਾਰਨ ਕਰਨੇ ਨੇ। ਦਸਵਾਂ ਹੈ ਸੋਚ, ਪਾਪ ਪਵਿੱਤਰਤਾ, ਬਚਨਾਂ ਦੀ ਪਵਿੱਤਰਤਾ, ਵਸਤਰਾਂ ਦੀ ਪਵਿੱਤਰਤਾ, ਮਨ ਦੀ ਪਵਿੱਤਰਤਾ, ਸਰੀਰ ਦੀ ਪਵਿੱਤਰਤਾ, ਖਿਆਲਾਂ ਦੀ ਪਵਿੱਤਰਤਾ, ਬੁੱਧ ਦੀ ਪਵਿੱਤਰਤਾ। ਸੋ ਇਸੇ ਤਰ੍ਹਾਂ ਦੂਸਰਾ ਜੋ ਹੈ ਉਹ ਹੈ ਨੇਮ, ਇਸੇ ਤਰ੍ਹਾਂ ਨੇਮ ਦੇ ਵੀ ਦਸ ਅੰਗ ਨੇ। ਉਹ ਪਹਿਲਾ ਹੈ ਤਪ ਕਰਨਾ। ਹੁਣ ਜਿਹੜੇ ਇਹ ਪਿਛਲੇ ਦਸ ਜਮ ਦੇ ਦਸ ਅੰਗ ਨੇ, ਇਹਦੇ ਬਾਰੇ ਪਿਛਲੇ ਦੀਵਾਨਾਂ ਤੇ ਵਿਚਾਰ ਕੀਤੀ ਗਈ ਸੀ ਕਿ ਕਸ਼ਟਯੋਗ ਦਾ ਪਹਿਲਾ ਜਿਹੜਾ ਉਹ ਹੈ ਜਮ, ਜਮ ਦੇ ਦਸ ਅੰਗ ਨੇ, ਇਹਦੇ ਬਾਰੇ ਵਿਚਾਰ ਕੀਤੀ। ਦੂਸਰਾ ਜਿਹੜਾ ਕਸ਼ਟਯੋਗ ਦਾ ਹੈ ਅੰਗ, ਉਹ ਹੈ ਨੇਮ, ਨੇਮ ਦੇ ਵੀ ਅੱਗੋਂ ਸਾਧ ਸਿੰਘ ਜੀ ਦਸ ਅੰਗ ਨੇ। ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹੈ ਉਹ ਹੈ ਤਪ। ਤਿੰਨ ਕਿਸਮ ਦਾ ਤਪ ਹੁੰਦਾ, ਪਹਿਲਾ ਤਮੋਗੁਣੀ ਹੈ, ਜਿਵੇਂ ਤਿੰਨ ਗੁਣ ਨੇ ਤਮੋ ਰਜੋ ਤੇ ਸਤੋ ਗੁਣ। ਇਸੇ ਤਰ੍ਹਾਂ ਤਿੰਨ ਪ੍ਰਕਾਰ ਦੀ ਤਪੱਸਿਆ ਹੈ, ਤਾਮਸੀ ਤਪੱਸਿਆ ਹੈ, ਰਾਜਸੀ ਤਪੱਸਿਆ ਹੈ, ਸ਼ਾਂਤ ਕੀ ਤਪੱਸਿਆ ਹੈ। ਤਾਮਸੀ ਤਪੱਸਿਆ ਹੁੰਦੀ ਹੈ ਸਰੀਰ ਨੂੰ ਕਸ਼ਟ ਦੇਣਾ, ਜਿਵੇਂ ਕੋਈ ਧੂਣੀਆਂ ਤੌਂਦਾ, ਕੋਈ ਜਲ ਧਾਰੇ ਕਰਦਾ, ਕੋਈ ਭੁੱਖਾ ਰਹਿੰਦਾ, ਕੋਈ ਪੁੱਠਾ ਲਟਕਦਾ, ਕੋਈ ਪਹਾੜਾਂ ਦੇ ਕੰਦਰਾਂ ਵਿੱਚ ਜਾ ਕੇ ਬੈਠਦਾ, ਇਹਨੂੰ ਤਾਮਸੀ ਤਪੱਸਿਆ ਕਹਿੰਦੇ। ਦੂਸਰੀ ਹੁੰਦੀ ਹੈ ਰਾਜਸੀ ਤਪੱਸਿਆ, ਸਰੀਰ ਦੀਆਂ ਇੰਦਰੀਆਂ ਤੇ ਕੰਟਰੋਲ ਕਰਨਾ। ਤੀਸਰੀ ਹੁੰਦੀ ਹੈ ਸ਼ਾਂਤ ਕੀ ਤਪੱਸਿਆ। ਸੋ ਜਿਹੜੇ ਗੁਰਸਿੱਖ ਨੇ ਉਹ ਰਾਜਸੀ ਤੇ ਸ਼ਾਂਤ ਕੀ ਤਪੱਸਿਆ ਕਰਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਤਿੰਨ ਪ੍ਰੇਮੀ ਪਹੁੰਚਦੇ ਨੇ ਕਰਤਾਰਪੁਰ ਸਾਹਿਬ, ਜਿਨ੍ਹਾਂ ਦਾ ਇਤਿਹਾਸ ਵਿੱਚ ਨਾਂ ਭਾਈ ਪ੍ਰਿਥੀ ਮੱਲ, ਭਾਈ ਸਹਿਗਲ, ਭਾਈ ਰਾਮਾ ਡਿੱਡੀ ਆਉਂਦਾ। ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਅਸੀਂ ਗ੍ਰਿਸਤੀ ਹਾਂ, ਤੇ ਸਾਨੂੰ ਇੰਨੀ ਤਾਂ ਸੋਝੀ ਆ ਗਈ ਕਿ ਜੋ ਮਨੁੱਖ ਜਨਮ ਹੈ ਪ੍ਰਭੂ ਪ੍ਰਾਪਤੀ ਵਾਸਤੇ ਮਿਲਿਆ ਤੇ ਜਿੱਥੇ ਵੀ ਅਸੀਂ ਜਾਂਦੇ ਹਾਂ ਕੋਈ ਕਹਿੰਦਾ ਘਰ ਛੱਡ ਦੋ, ਕੋਈ ਕਹਿੰਦਾ ਧੂਣੀਆਂ ਦਾਓ, ਕੋਈ ਕਹਿੰਦਾ ਮੂਲ ਬਣਾਓ, ਕੋਈ ਕਹਿੰਦਾ ਜਟਾਂ ਬਣਾਓ, ਕੋਈ ਕਹਿੰਦਾ ਭੁੱਖੇ ਰਹੋ, ਕੋਈ ਕਹਿੰਦਾ ਪੁੱਠੇ ਲਟਕੋ, ਇਹ ਸਾਡੇ ਵੱਸ ਦੀ ਗੱਲ ਨੀ ਤੇ ਕਿਵੇਂ ਅਸੀਂ ਕਰੀਏ। ਗੁਰੂ ਨਾਨਕ ਸਾਹਿਬ ਕਹਿੰਦੇ ਪ੍ਰੇਮੀਓ ਤੁਸੀਂ ਤਪੱਸਿਆ ਕਰੋ, ਤਿੰਨੇ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤਾਂ ਤਪੱਸਿਆ ਕਰ ਨਹੀਂ ਸਕਦੇ, ਸਾਡੀ ਤਾਂ ਜ਼ਿੰਦਗੀ ਇਉਂ ਲੰਘਦੀ ਹੈ ਬਚਪਨ ਵਿੱਚ ਵੱਡਿਆਂ ਦੀਆਂ ਝਿੜਕਾਂ ਖਾਣੀਆਂ, ਜਵਾਨੀ ਵਿੱਚ ਜ਼ਿੰਮੇਦਾਰੀ ਦੇ ਭਾਰ ਢੋਣੇ, ਵਡੇਪੇ ਵਿੱਚ ਲੰਘ ਚੁੱਕੇ ਸਮੇਂ ਦਾ ਪਛਤਾਵਾ, ਇਹ ਸਾਡੀ ਜ਼ਿੰਦਗੀ ਲੰਘ ਜਾਂਦੀ, ਅਸੀਂ ਤਪੱਸਿਆ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਕਹਿੰਦੇ ਦੇਖੋ ਤਿੰਨ ਪ੍ਰਕਾਰ ਦੀ ਤਪੱਸਿਆ, ਤਾਮਸੀ ਤਪੱਸਿਆ, ਰਾਜਸੀ ਤਪੱਸਿਆ, ਸ਼ਾਂਤ ਦੀ ਤਪੱਸਿਆ। ਅਸੀਂ ਆਪਣੇ ਗੁਰਸਿੱਖਾਂ ਨੂੰ ਤਾਮਸੀ ਤਪੱਸਿਆ ਨਹੀਂ ਕਰਾਉਂਦੇ, ਰਾਜਸੀ ਤੇ ਸ਼ਾਂਤ ਕੀ ਕਰਾਉਂਦੇ। ਤਾਮਸੀ ਤਪੱਸਿਆ ਦੇ ਨਾਲ ਹੁੰਦਾ ਕੀ ਹੈ ਕਿ ਸਰੀਰ ਨੂੰ ਕਸ਼ਟ ਤਾਂ ਬਹੁਤ ਮਿਲਦਾ, ਖੇਚਲ ਬਹੁਤ ਮਿਲਦੀ ਹੈ ਤੇ ਰਿੱਧੀਆਂ ਸਿੱਧੀਆਂ ਤਾਂ ਪ੍ਰਾਪਤ ਹੋ ਜਾਂਦੀਆਂ ਨੇ ਪਰ ਮਨ ਨਹੀਂ ਸ਼ਾਂਤ ਹੁੰਦਾ। ਇਸ ਕਰਕੇ ਸਾਡੇ ਸਿੱਖ ਰਾਜਸੀ ਤੇ ਸ਼ਾਂਤੀ ਤਪੱਸਿਆ ਕਰਦੇ ਨੇ। ਰਾਜਸੀ ਤਪੱਸਿਆ ਹੈ ਸਰੀਰ ਦੀ ਇੰਦਰੀਆਂ ਤੇ ਕੰਟਰੋਲ ਕਰਨ, ਪੈਰਾਂ ਨਾਲ ਚੱਲ ਕੇ ਮਾੜੇ ਪਾਸੇ ਨਹੀਂ ਜਾਣਾ, ਅੱਖਾਂ ਨਾਲ ਪਰਾਏ ਰੂਪ ਨਹੀਂ ਤੱਕਣੇ, ਕੰਨਾਂ ਨਾਲ ਗੰਦੇ ਗੀਤ ਨਹੀਂ ਸੁਣਨੇ, ਜੇਬਾਂ ਨਾਲ ਫਿੱਕਾ ਨਹੀਂ ਬੋਲਣਾ, ਮਾੜਾ ਅੰਨ ਨਹੀਂ ਖਾਣਾ, ਹੱਥਾਂ ਨਾਲ ਖੋਟੇ ਕਰਮ ਨਹੀਂ ਕਰਨੇ। ਸੋ ਇਹਨੂੰ ਰਾਜਸੀ ਤਪੱਸਿਆ ਕਹਿੰਦੇ। ਸ਼ਾਂਤ ਕੀ ਤਪੱਸਿਆ ਹੈ? ਗੁਰੂ ਘਰ ਵਿੱਚ ਦੋ ਚੀਜ਼ਾਂ ਮਿਲਦੀਆਂ ਨੇ, ਇੱਕ ਨਾਮ ਇੱਕ ਸਿਵਸਲਾ, ਨਾਮ ਤੇ ਬਾਣੀ। ਸੋ ਨਾਮ ਨਾਲ ਜੁੜਨਾ, ਬਾਣੀ ਨਾਲ ਜੁੜਨਾ। ਸੋ ਇਹ ਜਿਹੜੀ ਤਿੰਨ ਪ੍ਰਕਾਰ ਦੀ ਤਪੱਸਿਆ ਹੈ ਪਿਆਰਿਓ, ਇਹਦੇ ਵਿੱਚ ਸਾਧ ਸੰਗਤ ਜੀ ਰਾਜਸੀ ਤੇ ਸ਼ਾਂਤ ਕੀ ਤਪੱਸਿਆ ਮੰਨੀ ਗਈ ਹੈ। ਅਸਲੀ ਤਪੱਸਿਆ ਜਿਹੜੀ ਗੁਰੂ ਘਰ ਵਿੱਚ ਹੈ, ਸਾਰੀਆਂ ਤਪਾਂ ਤਪੱਸਿਆ ਤੋਂ ਜਿਹੜਾ ਉੱਪਰ ਤਪ ਹੈ, ਉਹ ਸ਼੍ਰੋਮਣੀ ਉਹ ਹੈ ਗੁਰੂ ਦੀ ਸੇਵਾ ਕਰਨੀ। ਕਿਉਂਕਿ ਗੁਰੂ ਮਹਾਰਾਜ ਜੀ ਨੇ ਤਪੱਸਿਆ ਦੀ ਥਾਂ ਸੇਵਾ ਨੂੰ ਦਿੱਤੀ ਹੈ, ਪ੍ਰਾਣਾਯਾਮ ਦੀ ਥਾਂ ਸਿਮਰਨ ਭਗਤੀ ਨੂੰ ਦਿੱਤੀ ਹੈ। ਸੋ ਇਹ ਪਹਿਲਾ ਜਿਹੜਾ ਹੈ ਅੰਗ, ਇਹ ਹੈ ਤਪ। ਸਾਰਿਆਂ ਤਪਾਂ ਤੋਂ ਵੱਡਾ ਤਪ ਜਿਹੜਾ ਹੈ, ਭਾਵ ਕੋਈ ਧੂਣੀਆਂ ਤੋਂ ਦੀ ਲੋੜ ਨਹੀਂ, ਕੋਈ ਜਲ ਧਾਰੇ ਕਰਨ ਦੀ ਲੋੜ ਨਹੀਂ, ਘਰ ਛੱਡ ਕੇ ਪਹਾੜਾਂ ਦੀਆਂ ਕੰਧਾਂ ਚ ਬੈਠਣ ਦੀ ਲੋੜ ਨਹੀਂ, ਕਿਤੇ ਜੰਗਲ ਵਿਚ ਜਾ ਕੇ ਬੈਠਣ ਦੀ ਲੋੜ ਨਹੀਂ, ਭੁੱਖੇ ਰਹਿਣ ਦੀ ਲੋੜ ਨਹੀਂ, ਜਲ ਧਾਰੇ ਕਰਨ ਦੀ ਲੋੜ ਨਹੀਂ। ਲੋੜ ਹੈ ਗੁਰੂ ਦਾ ਹੁਕਮ ਮੰਨੇ, ਸੇਵਾ ਕਰੇ, ਗੁਰੂ ਦੇ ਹੁਕਮ ਵਿਚ ਜੀਵਨ ਬਤੀਤ ਕਰੇ। ਸੋ ਇਹ ਸਾਰਿਆਂ ਤਪਾਂ ਤੋਂ ਵੱਡਾ ਤਪ ਜਿਹੜਾ ਹੈ ਇਹ ਮੰਨਿਆ। ਦੂਸਰਾ ਜਿਹੜਾ ਹੈ ਉਹ ਹੈ ਦਾਨ। ਦਾਨ ਵੀ ਤਿੰਨ ਕਿਸਮ ਦਾ ਹੁੰਦਾ, ਇੱਕ ਤੇ ਹੈ ਤਮੋਗੁਣੀ ਦਾਨ, ਦੂਸਰਾ ਰਜੋਗੁਣੀ, ਤੀਸਰਾ ਸਤੋਗੁਣੀ। ਪਹਿਲਾ ਦਾਨ ਜਿਹੜਾ ਤਮੋਗੁਣੀ ਹੈ, ਉਹ ਹੈ ਨਾ ਚਾਹੁੰਦਿਆਂ ਹੋਇਆਂ ਖਿੱਚ ਕੇ ਦਾਨ ਦੇਣਾ, ਚਾਹੁੰਦੇ ਨਹੀਂ, ਅਗਲਾ ਪ੍ਰੈਸ਼ਰ ਪਾਉਂਦਾ, ਫਿਰ ਇਹ ਪਰੇਸ਼ਾਨ ਹੋ ਕੇ ਖਿੱਚ ਕੇ ਦਾਨ ਦਿੰਦਾ, ਇਹਨੂੰ ਤਮੋਗੁਣੀ ਦਾਨ ਕਹਿੰਦੇ ਆ। ਦੂਸਰਾ ਦਾਨ ਹੁੰਦਾ ਵਡਿਆਈ ਵਾਸਤੇ ਦੇਣਾ। ਆਮ ਤੁਸੀਂ ਲੋਕੀ ਦੇਖੋ ਕੀ ਕਰਦੇ ਨੇ, ਇੱਕ ਪਾਸੇ ਚਾਹੇ ਕੋਈ ਕੋਲ ਭੁੱਖਾ ਮਰ ਜਾਵੇ, ਉਹਨੂੰ ਪਾਣੀ ਦਾ ਗਲਾਸ ਨਹੀਂ ਪਿਆਉਣਾ, ਦੋ ਪ੍ਰਸ਼ਾਦੇ ਵੀ ਨਹੀਂ ਛਕਾਉਣੇ। ਕਿਉਂ? ਇੱਥੇ ਕਿਹੜਾ ਅਖਬਾਰਾਂ 'ਚ ਫੋਟੋ ਆਉਣੀ ਹੈ, ਜਾਂ ਇੱਥੇ ਕਿਹੜਾ ਸਾਨੂੰ ਕੋਈ ਜਾਣਦਾ, ਉੱਥੇ ਕੋਈ ਖਿਆਲ ਨਹੀਂ। ਪਰ ਜਿੱਥੇ ਪਤਾ ਹੈ ਕਿ ਇੱਥੇ ਦਾਨ ਦੇਣ ਦੇ ਨਾਲ ਮੇਰਾ ਸਟੇਜ ਤੇ ਨਾਂ ਹੋਏਗਾ ਤੇ ਅਖਬਾਰਾਂ ਵਿੱਚ ਆਏਗਾ, ਮੇਰੀ ਬੱਲੇ ਬੱਲੇ ਹੋਏਗੀ, ਉੱਥੇ ਅੱਗੇ ਹੋ ਕੇ ਦਾਨ ਕਰਦਾ, ਉਹ ਨਿਮਰਤਾ ਵਾਲਾ ਦਾਨ ਨਹੀਂ ਹੁੰਦਾ, ਪਿਆਰ ਵਾਲਾ ਦਾਨ ਨਹੀਂ ਹੁੰਦਾ, ਵਿਖਾਵੇ ਦਾ ਹੁੰਦਾ, ਵਡਿਆਈ ਵਾਸਤੇ ਉਹ ਦਿੰਦਾ, ਵਡਿਆਈ ਵਾਸਤੇ ਦਿੰਦਾ। ਮਹਾਂਪੁਰਸ਼ਾਂ ਦੇ ਇੱਕ ਵਾਰ ਰੋਪੜ ਦੇ ਇਲਾਕੇ 'ਚ ਦੀਵਾਨ ਲੱਗੇ ਸੀ, ਇਹ 82-83 ਦੀ ਬਾਤ ਹੈ। ਜਿਸ ਵੇਲੇ ਭੋਗ ਪਿਆ, ਇੱਕ ਬਜ਼ੁਰਗ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਜੀ ਅਰਦਾਸ ਵਿੱਚ ਮੇਰਾ ਨਾਮ ਨਹੀਂ ਬੋਲਿਆ, ਮੈਂ ਤਾਂ 2 ਰੁਪਏ ਦਿੱਤੇ ਸੀ। ਤੇ ਪੁੱਛਿਆ ਵੀ ਕੀ ਨਾਂ ਲਿਖਾਇਆ ਸੀ, ਕਹਿੰਦੇ ਜੀ ਮੈਂ ਨਾਂ ਲਿਖਾਇਆ ਸੀ ਗੁਪਤ ਦਾਨ। ਲੈ ਦਾਨ ਕਹਿੰਦੇ ਗੁਪਤ, ਤੇ 2 ਰੁਪਏ ਦਿੱਤੇ ਤੇ ਕਹਿੰਦੇ ਵੀ ਮੇਰਾ ਨਾਂ ਨੀ ਸੰਗਤ ਵਿੱਚ ਬੋਲਿਆ। ਐਸਾ ਵੀ ਖਿਆਲ ਹੁੰਦਾ। ਆਮ ਤੁਸੀਂ ਦੇਖੋ ਸਥਾਨਾਂ ਤੇ ਜਾਂਦੇ ਹੋ, ਉੱਥੇ ਦਾਨ ਦੇ ਕੇ ਪੱਥਰ ਦੀਆਂ ਸਿਲਾ ਜਿਹੜੀਆਂ ਨੇ ਲਵਾਈਆਂ ਜਾਂਦੀਆਂ ਨੇ, ਔਰ ਐਸਾ ਖਿਆਲ ਹੁੰਦਾ ਕਿ ਸਾਡਾ ਨਾਂ ਉੱਥੇ ਲਿਖਿਆ ਜਾਵੇ ਜਿੱਥੇ ਹਰ ਇੱਕ ਦੇ ਸਾਹਮਣੇ ਨਜ਼ਰ ਚ ਪਵੇ, ਪਤਾ ਲੱਗੇ ਕਿ ਇਸ ਬੰਦੇ ਨੇ ਦਾਨ ਕੀਤਾ ਹੈ, ਇਹਨੇ ਆਹ ਚੀਜ਼ ਬਣਾਈ ਹੈ। ਦੇਖੋ ਇਹਨਾਂ ਗੱਲਾਂ ਨੇ ਚਿੱਟੇ ਪੱਥਰ ਵੀ ਜਿਹੜੇ ਨੇ ਉਹ ਕਾਲੇ ਕਰ ਛੱਡੇ ਨੇ। ਯਾਨੀ ਸੰਤ ਸਿੰਘ ਜੀ ਮਸਕੀਨ ਕਥਾ ਵਿੱਚ ਕਹਿੰਦੇ ਨੇ, ਕਹਿੰਦੇ ਕਿ ਮੈਂ ਹਜ਼ੂਰ ਸਾਹਿਬ ਗਿਆ, ਸ਼ਾਮ ਨੂੰ ਰਹਿ ਰਾਸ ਦਾ ਨਿਤਨੇਮ ਕਰ ਰਿਹਾ ਸੀ। ਕਹਿਣ ਲੱਗੇ ਕਿ ਜਿਸ ਵੇਲੇ ਮੈਂ ਨਿਤਨੇਮ ਕਰ ਰਿਹਾ ਸੀ ਕਿ ਦੇਖਿਆ ਇੱਕ ਬਜ਼ੁਰਗ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਘੁੰਮ ਰਿਹਾ, ਥੱਲੇ ਨੂੰ ਕੁਛ ਲੱਭ ਰਿਹਾ। ਖਿਆਲ ਆਇਆ ਇਸ ਬਜ਼ੁਰਗ ਦੀ ਕੋਈ ਚੀਜ਼ ਜਿਹੜੀ ਹੈ ਗਵਾਚ ਗਈ ਹੋਏਗੀ, ਤਾਂ ਹੀ ਇਹ ਬਜ਼ੁਰਗ ਪਰੇਸ਼ਾਨ। ਜਦ ਕਹਿੰਦੇ ਮੇਰਾ ਨਿਤਨੇਮ ਪੂਰਾ ਹੋਇਆ, ਮੈਂ ਉਸ ਬਜ਼ੁਰਗ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਬਜ਼ੁਰਗੋ, ਤੁਸੀਂ ਇੰਨੇ ਪਰੇਸ਼ਾਨ ਹੋ ਰਹੇ ਹੋ, ਦੱਸੋ ਤੁਹਾਡਾ ਕੀ ਗੁਆਚ ਗਿਆ, ਮੈਂ ਤੁਹਾਡੀ ਮਦਦ ਕਰਦਾ। ਉਹ ਬਜ਼ੁਰਗ ਕਹਿਣ ਲੱਗਾ, ਮੈਂ ਪਿਛਲੇ ਸਾਲ ਆਇਆ ਸੀ, 100 ਰੁਪਇਆ ਦੇ ਕੇ ਗਿਆ ਸੀ, ਮੈਂ ਆਪਣਾ ਨਾਂ ਲੱਭਣਾ, ਮੈਨੂੰ ਆਪਣਾ ਨਾਂ ਨਹੀਂ ਲੱਭਦਾ। ਜਿੱਥੇ ਆਪਣਾ ਨਾਂ ਖਤਮ ਕਰਨਾ, ਗੁਰੂ ਦਾ ਨਾਂ ਲੈਣਾ, ਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ, ਉੱਥੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਨਾਂ ਹੋਵੇ ਸਤਿਸੰਗ। ਆਮ ਤੁਸੀਂ ਦੇਖੋ ਕਿ ਜਗ੍ਹਾ ਜਗ੍ਹਾ ਨਾਂ ਲਿਖਵਾਏ ਹੁੰਦੇ ਨੇ, ਇੰਨੀ ਮਾਇਆ ਦਿੱਤੀ ਹੈ, ਆਹ ਚੀਜ਼ ਇਹਨੇ ਦਿੱਤੀ, ਇਹਨੇ ਆਹ ਦਿੱਤੀ। ਇਹ ਸਾਡੇ ਅੰਦਰ ਇੱਕ ਭੁੱਲ ਪੈ ਗਈ ਹੈ। ਇਹ ਵਡਿਆਈ ਵਾਸਤੇ ਅਸੀਂ ਦਾਨ ਕਰਦੇ ਹਾਂ। ਪਹਿਲੀ ਤੇ ਗੱਲ ਇਹ ਇੱਕ ਗੱਲ ਸਮਝਣ ਵਾਲੀ ਹੈ, ਉਹ ਹੈ ਕਿ ਸਿੱਖ ਗੁਰੂ ਸਾਹਿਬ ਨੂੰ ਭਾਵ ਗੁਰੂ ਘਰ ਨੂੰ ਜੋ ਦਿੰਦਾ ਉਹ ਦਾਨ ਨਹੀਂ, ਉਹ ਭੇਟਾ ਹੈ। ਇਹਨੂੰ ਦਾਨ ਨਾ ਸਮਝ। ਜੇ ਦਾਨ ਮੰਨਿਆ ਜਾਂਦਾ ਫਿਰ ਤਾਂ ਸਿੱਖ ਦਾਤਾ ਹੋ ਗਿਆ। ਪਿਆਰਿਓ, ਦਾਤਾ ਤਾਂ ਗੁਰੂ ਹੈ, ਸਤਿਗੁਰ ਜੇਵਟ ਦਾਤਾ ਕੋ ਨਹੀਂ। ਸਭ ਸੁਣਿਓ ਲੋਕ ਸੁਭਾਇਆ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ, ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ, ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ। ਨਾਨਕ ਵਰਗਾ ਨਾ ਜਗ ਤੇ ਕੋਈ, ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ। ਦਾਤਾ ਸਤਿਗੁਰੂ ਹੈ। ਸਿੱਖ ਜੋ ਵੀ ਭੇਟਾ ਕਰਦਾ ਉਹ ਸਤਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਭੇਟਾ ਕਰਦਾ। ਸਾਰੀਆਂ ਦਾਤਾਂ ਕਿਸ ਨੇ ਦਿੱਤੀਆਂ ਨੇ? ਗੁਰੂ ਪਰਮੇਸ਼ਰ ਨੇ। ਅਸੀਂ ਆਪਣੇ ਕੋਲੋਂ ਨਹੀਂ ਕੁਝ ਵੀ ਦੇ ਰਹੇ, ਸਭ ਕੁਝ ਉਸਦਾ ਦਿੱਤਾ ਹੋਇਆ। ਇਸ ਕਰਕੇ ਜੋ ਵੀ ਸਤਿਗੁਰੂ ਨੂੰ ਨਮਸਕਾਰ ਕਰਦਾ ਉਹ ਦਾਨ ਨਹੀਂ ਪਿਆਰੇ, ਉਹ ਭੇਟਾ ਹੈ। ਸੋ ਦਾਨ ਕਿੱਥੇ ਹੁੰਦਾ? ਕਿਸੇ ਸਕੂਲ ਨੂੰ ਦਿੰਦਾ, ਹਾਸਪਿਟਲ ਨੂੰ ਦਿੰਦਾ, ਕਿਸੇ ਹੋਰ ਗਰੀਬ ਨੂੰ ਦਿੰਦਾ, ਉੱਥੇ ਤਾਂ ਦਾਨ ਕਿਹਾ ਜਾ ਸਕਦਾ। ਜਿਹੜਾ ਗੁਰੂ ਘਰ ਨੂੰ ਦਿੰਦਾ ਉਹ ਇਸ ਦੀ ਭੇਟਾ ਹੈ। ਸੋ ਬਹੁਤ ਸਾਰੇ ਜਿਹੜੇ ਨੇ ਉਹ ਆਪਣੇ ਆਪ ਨੂੰ ਦਾਤੇ ਸਮਝਦੇ ਨੇ। ਨਹੀਂ, ਦਾਤਾ ਤਾਂ ਸਤਿਗੁਰੂ ਹੈ। ਸੋ ਵਡਿਆਈ ਵਾਸਤੇ ਇੱਕ ਤਾਂ ਉਹਨੇ ਜਿਹੜੇ ਖਿੱਚ ਕੇ ਦਾਨ ਦਿੰਦੇ ਆ ਉਹਨੂੰ ਤਮੋਗੁਣੀ ਦਾਨ ਕਹਿੰਦੇ ਆ, ਦੂਸਰੇ ਜਿਹੜੇ ਵਡਿਆਈ ਵਾਸਤੇ ਦਿੰਦੇ, ਜਿੱਥੇ ਉਹਨਾਂ ਦੀ ਵਡਿਆਈ ਹੁੰਦੀ ਹੋਵੇ ਉੱਥੇ 50,000, ਲੱਖ, 2 ਲੱਖ, 5 ਲੱਖ, ਪੇਪਰਾਂ ਚ ਨਾਂ ਆਉਂਦਾ, ਬੜਾ ਨਾਂ ਹੈ ਵੀ ਬੜਾ ਦਾਨ ਹੋ ਰਿਹਾ। ਸੋ ਇਹ ਵਡਿਆਈ ਵਾਸਤੇ ਦਾਨ ਦੇਣਾ, ਇਹਨੂੰ ਰਜੋਗੁਣੀ ਦਾਨ ਕਹਿੰਦੇ। ਤੀਸਰਾ ਜਿਹੜਾ ਦਾਨ ਹੈ ਅਸਲੀ, ਉਹ ਹੈ ਨਿਮਰਤਾ ਦੇ ਨਾਲ ਦੇਣਾ, ਭੇਟ ਕਰਨਾ। ਜੇ ਗੁਰੂ ਘਰ ਦਿੰਦਾ ਭੇਟਾ ਕਰਦਾ, ਜੇ ਕਿਸੇ ਹੋਰ ਜਗ੍ਹਾ ਵੀ ਦਿੰਦਾ ਲੋੜ, ਜਿੱਥੇ ਲੋੜ ਹੈ ਉੱਥੇ ਨਿਮਰਤਾ ਨਾਲ, ਵੀ ਇਹ ਸਾਫ ਸਭ ਕੁਛ ਉਸ ਬਾਲਕ ਦਾ ਹੈ। ਮਨ ਤਨ ਤੇਰਾ, ਤਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਜੀਓ ਪਿੰਡ ਸਾ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜੀਓ, ਕਬੀਰ ਮੇਰਾ ਮੁਝਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ, ਕਿਆ ਲਾਗੈ ਮੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ, ਤੇਰਾ ਤੁਝ ਕੋ ਸੌਂਪ ਤੇ। ਨਿਮਰਤਾ ਦੇ ਨਾਲ ਦਾਨ ਕਰੇ। ਤੀਸਰਾ ਹੈ ਸੰਤੋਖ। ਸੰਤੋਖ ਬੜਾ ਜ਼ਰੂਰੀ ਹੈ। ਜੇ ਅੰਦਰ ਸੰਤੋਖ ਨਹੀਂ, ਭਾਵੇਂ ਸਾਰੀ ਦੁਨੀਆਂ ਦੇ ਧਨ ਪਦਾਰਥ ਮਿਲ ਜਾਣ, ਮਨ ਨਹੀਂ ਸ਼ਾਂਤ ਹੋਏਗਾ। ਜਿਉਂ ਭਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਤ੍ਰਿਸ਼ਨਾ ਦੀਆਂ ਲਾਟਾਂ ਇੰਨੀਆਂ ਮੱਚਦੀਆਂ ਨੇ ਕਿ ਜਿਵੇਂ ਈਂਧਨ ਬਾਲਣ ਪਾਈ ਜਾਓ, ਹੋ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਸਹਿਸ ਖਟੇ ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ਾ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਕਾਰੂ ਬਾਦਸ਼ਾਹ ਨੇ 40 ਗੰਜ ਜੋੜੇ ਸੀ, ਮਨ ਸ਼ਾਂਤ ਨਹੀਂ ਹੋਇਆ। ਵਿਚਾਰ ਕਰਦਾ ਕਿਤੇ ਜਨਤਾ ਕੋਲ ਧਨ ਹੋਰ ਨਾ ਹੋਵੇ। ਆਪਣੀ ਸ਼ਹਿਜ਼ਾਦੀ ਨੂੰ ਕੀਮਤੀ ਬਸਤਰ ਗਹਿਣੇ ਪਾ ਕੇ ਬੱਗੀ ਵਿਚ ਬਿਠਾ ਕੇ ਸ਼ਹਿਰ ਦਾ ਚੱਕਰ ਲਵਾਇਆ, ਢਨੋਰਾ ਦਿੱਤਾ, ਜਿਹੜਾ 1 ਦਿਨਾਰ 1 ਰੁਪਿਆ ਮੈਨੂੰ ਦੇ ਦੇਗਾ ਮੈਂ ਆਪਣੀ ਸ਼ਹਿਜ਼ਾਦੀ ਦੀ ਸ਼ਾਦੀ ਉਹਦੇ ਨਾਲ ਕਰ ਦਿਆਂਗਾ। ਇੱਕ ਸੇਠ ਪਠਾਨ ਦੇ ਲੜਕੇ ਦੇ ਇਹ ਗੱਲ ਸੁਣੀ, ਆਪਣੀ ਮਾਂ ਕੋਲ ਗਿਆ, ਅੰਮਾ ਅੱਜ ਮੈਨੂੰ ਇੱਕ ਰੁਪਇਆ ਚਾਹੀਦਾ, ਬਾਦਸ਼ਾਹ ਦੀ ਲੜਕੀ ਨਾਲ ਸ਼ਾਦੀ ਹੋ ਸਕਦੀ। ਮਾਂ ਕਹਿਣ ਲੱਗੀ, ਬੇਟਾ ਬਾਦਸ਼ਾਹ ਦਾ ਹੁਕਮ ਹੀ ਐਸਾ ਸਖਤ ਹੈ, ਕੋਈ ਵੀ ਕੋਲ ਇੱਕ ਵੀ ਰੁਪਇਆ ਧਨ ਨਹੀਂ ਰੱਖ ਸਕਦਾ। ਉਹ ਜਿੱਦ ਕਰਦਾ। ਮਾਂ ਨੇ ਸੋਚ ਸੋਚ ਕੇ ਕਿਹਾ, ਅੱਛਾ ਇਉਂ ਕਰ, ਜਾ ਆਪਣੇ ਪਿਓ ਦੀ ਕਬਰ ਪੁੱਟ। ਉੱਥੇ ਰਸਮ ਸੀ ਕਿ ਮੁਰਦੇ ਮੂੰਹ ਵਿੱਚ ਇੱਕ ਰੁਪਇਆ ਪਾਉਂਦੇ ਸੀ, ਜਾ ਉੱਥੋਂ ਪੁੱਟ ਲੈ। ਇਹਨੇ ਕਈ ਨਾਲ ਆਪਣੇ ਪਿਓ ਦੀ ਕਬਰ ਪੁੱਟੀ ਤੇ ਉਸ ਪਿੰਜਰ ਦੇ ਵਿੱਚੋਂ ਉਹ ਰੁਪਇਆ ਇਸਨੇ ਕੱਢਿਆ। ਬੜੀ ਖੁਸ਼ੀ ਹੈ, ਬਾਦਸ਼ਾਹ ਦੀ ਲੜਕੀ ਨਾਲ ਸ਼ਾਦੀ ਹੋਏਗੀ। ਜਿਸ ਵੇਲੇ ਉੱਥੇ ਪਹੁੰਚਿਆ, ਇਹਨੂੰ ਬੇੜੀਆਂ ਪੈ ਗਈਆਂ, ਹੱਥ ਕੜੀਆਂ ਲੱਗ ਗਈਆਂ। ਕਾਰੋਂ ਬਾਦਸ਼ਾਹ ਨੇ ਸਾਰੇ ਅਹਿਲਕਾਰ ਵਜ਼ੀਰ ਇਕੱਠੇ ਕੀਤੇ, ਵੀ ਮੇਰੇ ਨਾਲ ਧੋਖਾ ਕਿਉਂ ਕਰਦੇ ਹੋ, ਆਹ ਕਿੱਥੋਂ ਆ ਗਿਆ ਰੁਪਇਆ। ਉਸ ਵੇਲੇ ਪੁੱਛਿਆ ਉਸ ਲੜਕੇ ਨੂੰ, ਜੇ ਤਾਂ ਸੱਚ ਦੱਸ ਦੇਗਾ ਠੀਕ ਹੈ, ਨਹੀਂ ਤੇ ਸਜਾਏ ਮੌਤ ਹੈ ਤੇਰੇ ਵਾਸਤੇ। ਉਹਨੇ ਕਿਹਾ, ਮੈਂ ਪਿਓ ਦੀ ਕਬਰ ਪੁੱਟ ਕੇ ਲਿਆ। ਚੌਂਕ ਪਿਆ ਕਾਰੋਂ ਬਾਦਸ਼ਾਹ, ਕਹਿ ਲੱਗਾ, ਹੈ ਕਬਰਸਤਾਨਾਂ ਵਿੱਚ ਵੀ, ਮੁਰਦਿਆਂ ਦੇ ਮੂੰਹ ਵਿੱਚ ਵੀ ਇੱਕ ਰੁਪਇਆ ਪਿਆ? ਸਾਰੀ ਫੌਜ ਲਾ ਦਿੱਤੀ, ਜਿੰਨੇ ਕਬਰਸਤਾਨ ਨੇ ਕਬਰਾਂ ਨੇ ਸਾਰੀਆਂ ਪੁੱਟੋ ਤੇ ਮੁਰਦਿਆਂ ਦੇ ਮੂੰਹ ਵਿੱਚੋਂ ਵੀ ਕੱਢ ਲਓ। ਉਹ ਵੀ ਧਨ ਕੱਢ ਕੇ ਢੇਰ ਲਵਾ ਲਏ, 40 ਗੰਜ ਜੋੜ ਲਏ ਇਸਨੇ ਸਾਧ ਸਿੰਘ ਜੀ। ਸੰਤੋਖ ਨਹੀਂ ਆ ਰਿਹਾ, ਕਿਉਂਕਿ ਸੰਤੋਖ ਆਉਂਦਾ ਨਾਮ ਦੇ ਨਾਲ। ਜਿੰਨਾ ਚਿਰ ਹੁਣ ਸੰਤੋਖ ਨਹੀਂ ਆਉਂਦਾ, ਕ੍ਰਿਸ਼ਨ ਦੀ ਲਾਟਾਂ ਜਿਹੜੀਆਂ ਨੇ ਸਾਧ ਸਿੰਘ ਜੀ, ਉਹ ਤਾਂ ਹੋਰ ਉੱਚੀਆਂ ਜਾਣੀਆਂ ਜਾਣੀਆਂ। ਬਿਨਾ ਸੰਤੋਖ ਪਿਆਰੇ ਨਹੀਂ ਓ ਕੋਈ ਰੱਜ ਦਾ, ਬਿਨਾ ਸੰਤੋਖ ਪਿਆਰੇ ਨਹੀਂ ਓ ਕੋਈ ਰੱਜ ਦਾ, ਸੰਤੋਖ ਪਿਆਰੇ ਨਹੀਂ ਹੋ ਕੋਈ ਰਾਜਦਾ। ਨਹੀਂਓ ਕੋਈ ਰਾਜਦਾ, ਨਹੀਂਓ ਕੋਈ ਰਾਜਦਾ, ਨਹੀਂਓ ਕੋਈ ਰਾਜਦਾ ਜੀ, ਨਹੀਂਓ ਕੋਈ ਰਾਜਦਾ। ਸੰਤੋਖ ਹੈ ਤੂੰ ਰਾਜ, ਤੂੰ ਮਨੋਖ ਜਿੱਥੇ ਸਭ ਰਾਜ, ਸੰਤੋਖ ਤੋਂ ਬਗੈਰ ਰਜੇਵਾ ਨਸੀਬ ਨਹੀਂ ਹੁੰਦਾ, ਤ੍ਰਿਸ਼ਨਾ ਨਹੀਂ ਖਤਮ ਹੁੰਦੀ। ਮਹਾਂਪੁਰਸ਼ ਸਾਖੀ ਸੁਣਾਇਆ ਕਰਦੇ ਇੱਕ ਤਿਸ਼ਨਾਲੂ ਦੀ, ਕਿੰਨੀ ਤ੍ਰਿਸ਼ਨਾ ਉਹਦੇ ਅੰਦਰ ਹੈ। ਕਹਿੰਦੇ ਕਿਸੇ ਮਹਾਤਮਾ ਦੇ ਕੋਲ ਗਿਆ, ਕੁਛ ਸਮਾਂ ਠਹਿਰਿਆ, ਕਹਿਣ ਲੱਗਾ ਮਾਰੇ ਮੇਰੀ ਗਰੀਬੀ ਕੱਟ ਦੋ। ਕਹਿਣ ਲੱਗੇ ਅੱਛਾ ਭਾਈ ਇਹੋ ਕਰ, ਆ ਲੈ ਤੇਰੀ ਅਸੀਂ ਗਰੀਬੀ ਕੱਟ ਦਿੰਦੇ ਹਾਂ, ਚਾਰ ਮੋਮਬੱਤੀਆਂ ਦੇ ਦਿੱਤੀਆਂ। ਕਹਿੰਦੇ ਰਾਤ ਨੂੰ ਇੱਕ ਜਗਾ ਲਈ, ਪਛਮ ਨੂੰ ਚੱਲ ਪਈ, ਜਿੱਥੇ ਬੁੱਝੇਗੀ ਟੋਇਆ ਕੱਢੀ, ਤੈਨੂੰ ਧਨ ਬਹੁਤ ਮਿਲ ਜਾਏਗਾ, ਤੇਰੀ ਗਰੀਬੀ ਦੂਰ ਹੋ ਜਾਏਗੀ। ਲੋੜ ਤਾਂ ਬਾਕੀ ਨਹੀਂ ਰਹਿਣੀ, ਪਰ ਜੇ ਅਜੇ ਵੀ ਚਾਹਵੇ ਕਿ ਧਨ ਘੱਟ ਹੈ, ਦੂਸਰੀ ਜਗਾ ਲਈ, ਪੂਰਬ ਨੂੰ ਚੱਲ ਪਈ ਤੇ ਜਿੱਥੇ ਬੁੱਝ ਜਾਵੇ ਟੋਇਆ ਕੱਢੀ, ਤੈਨੂੰ ਬਹੁਤ ਧਨ ਮਿਲ ਜਾਏਗਾ। ਪਰ ਜੇ ਅਜੇ ਵੀ ਸਮਝੇ ਵੀ ਕਮੀ ਹੈ, ਤੀਸਰੀ ਜਗਾ ਲਈ, ਦੱਖਣ ਨੂੰ ਚੱਲ ਪਈ, ਜਿੱਥੇ ਬੁੱਝੇ ਟੋਇਆ ਪੁੱਟੀ, ਬਹੁਤ ਧਨ ਮਿਲੇਗਾ, ਪਰ ਆ ਚੌਥੀ ਨਾ ਜਗਾਈ। ਕਹਿ ਲੱਗਾ ਮਾਰੇ ਮੈਂ ਤਾਂ ਦੂਜੀ ਨਹੀਂ ਜਗਾਉਣੀ, ਚੌਥੀ ਤੇ ਕਿਤੇ ਗੱਲ ਹੈ, ਸਾਡਾ ਤੇ ਗੁਜ਼ਾਰਾ ਹੋਣਾ ਚਾਹੀਦਾ ਬਸ। ਚਾਰੇ ਮੋਮਬੱਤੀਆਂ ਲੈ ਲਈਆਂ, ਪਹਿਲੀ ਜਗਾ ਲਈ, ਪੱਛਮ ਨੂੰ ਚੱਲ ਪਿਆ, ਜਿੱਥੇ ਬੁੱਝੀ ਟੋਇਆ ਪੁੱਟਿਆ, ਕੀ ਦੇਖਦਾ ਚਾਂਦੀ ਦੇ ਰੁਪਏ, ਬੜਾ ਖੁਸ਼ ਹੋਇਆ ਵੀ ਆਹ ਤਾਂ ਬਹੁਤ ਧਨ ਹੈ, ਆਪਾਂ ਤਾਂ ਅਮੀਰ ਬਣ ਗਏ, ਸ਼ੇਖ ਬਣ ਗਏ, ਗਰੀਬੀ ਕੱਟੀ ਗਈ। ਖਿਆਲ ਆਇਆ ਵੀ ਚਲੋ ਕਮ ਸੇ ਕੰਮ ਦੂਸਰੀ ਤਾਂ ਜਗਾ ਕੇ ਦੇਖ ਲਈਏ, ਧਨ ਤਾਂ ਬਹੁਤ ਹੈ, ਦੂਸਰੀ ਤਾਂ ਜਗਾਈਏ ਵੀ ਕੀ ਹੈ ਉੱਥੇ। ਦੂਸਰੀ ਜਗਾ ਲਈ, ਪੂਰਬ ਨੂੰ ਚੱਲ ਪਿਆ, ਜਿੱਥੇ ਬੁੱਝੀ ਟੋਇਆ ਪੁੱਟਿਆ, ਸੋਨੇ ਦੀਆਂ ਮੋਹਰਾਂ ਨੇ। ਕਹਿਣ ਲੱਗਾ ਪਹਿਲੇ ਥਾਂ ਚਾਂਦੀ, ਦੂਸਰੇ ਥਾਂ ਸੋਨਾ, ਇਹਦਾ ਮਤਲਬ ਤੀਸਰੀ ਜਗ੍ਹਾ ਤੇ ਇਸ ਤੋਂ ਫਿਰ ਕੀਮਤੀ ਚੀਜ਼ ਹੋਏਗੀ ਨਾ, ਉੱਥੇ ਮਿੱਟੀ ਪਾ ਦਿੱਤੀ, ਇਹ ਤਾਂ ਹੁਣ ਆਪਣਾ ਹੀ ਹੈ ਧਨ, ਚਾਂਦੀ ਦੇ ਰੁਪਏ ਵੀ ਆਪਣੇ, ਸੋਨੇ ਦੀਆਂ ਮੋਹਰਾਂ ਵੀ ਆਪਣੀਆਂ, ਤੀਸਰੀ ਜਗ੍ਹਾ ਜ਼ਰੂਰ ਦੇਖਣੀ। ਜਿਸ ਵੇਲੇ ਤੀਸਰੀ ਮੋਮਬੱਤੀ ਜਗਾ ਕੇ ਦੱਖਣ ਨੂੰ ਚੱਲ ਪਿਆ, ਜਿੱਥੇ ਬੁੱਝੀ ਟੋਇਆ ਪੁੱਟਿਆ, ਹੀਰੇ ਤੇ ਲਾਲ ਨੇ, ਕਹਿੰਦਾ ਕਮਾਲ ਹੈ, ਇਹ ਤੇ ਇੱਕ ਹੀ ਲਾਲ ਪਤਾ ਨਹੀਂ ਕਿੰਨੀ ਕੀਮਤ ਦਾ, ਤੇ ਕਿੰਨੇ ਹੀਰੇ ਨੇ, ਕਿੰਨੇ ਲਾਲ ਨੇ। ਹੁਣ ਅੰਦਰੋਂ ਮਨ ਕਹਿਣ ਲੱਗਾ ਵੀ ਦੇਖ ਵੀ ਪਹਿਲੀ ਜਗ੍ਹਾ ਚਾਂਦੀ ਦੇ ਰੁਪਏ, ਦੂਸਰੀ ਜਗ੍ਹਾ ਸੋਨੇ ਦੀਆਂ ਮੋਹਰਾਂ, ਤੀਸਰੀ ਜਗ੍ਹਾ ਹੀਰੇ ਤੇ ਲਾਲ ਹੈ, ਚੌਥੀ ਜਗ੍ਹਾ ਸੰਤਾਂ ਨੇ ਆਪਣੇ ਵਾਸਤੇ ਰੱਖੀ ਹੋਣੀ ਹੈ, ਤਾਂ ਹੀ ਕਿਹਾ ਨਾ ਵੀ ਉਧਰ ਨਾ ਜਾਏ। ਆਪਾਂ ਸੇਵਾ ਕੀਤੀ, ਮੋਮਬੱਤੀਆਂ ਆਪਾਂ ਨੂੰ ਚਾਰੇ ਮਿਲੀਆਂ, ਤਿੰਨ ਥੋੜੀਆਂ ਮਿਲੀਆਂ, ਕਿਉਂ ਨਾ ਆਪਾਂ ਪੂਰਾ ਫਲ ਲਈਏ। ਇੱਥੇ ਮਿੱਟੀ ਪਾ ਦਿੱਤੀ, ਚੌਥੀ ਜਗ੍ਹਾ ਕੇ ਤੁਰ ਪਿਆ ਪਹਾੜ ਵਾਲੇ ਪਾਸੇ, ਜਿੱਥੇ ਬੁੱਝੀ ਟੋਇਆ ਪੁੱਟਿਆ, ਅੱਗੇ ਇੱਕ ਸੁਰਗ ਆ ਗਈ, ਅੱਗੇ ਨੂੰ ਚਲਾ ਗਿਆ ਇੱਕ ਦਰਵਾਜ਼ਾ ਹੈ, ਹੱਥ ਮਾਰਿਆ, ਅੰਦਰੋਂ ਕੋਈ ਆਇਆ, ਉਸਨੇ ਫੜ ਦਰਵਾਜ਼ਾ ਖੋਲਿਆ, ਇਹਨੂੰ ਅੱਗੇ ਲੈ ਗਿਆ, ਚੱਕੀ ਦਾ ਹੱਥਾ ਫੜਾ ਦਿੱਤਾ। ਜਿਸ ਵੇਲੇ ਹੁਣ ਇਹ ਚੱਕੀ ਚਲਾਉਣ ਲੱਗ ਪਿਆ, ਹੱਥ ਲੱਥਦਾ ਨਹੀਂ, ਇਹ ਰੋਣ ਲੱਗ ਪਿਆ, ਕਹਿਣ ਲੱਗਾ ਵੀ ਇਹ ਮੇਰੇ ਨਾਲ ਕੀ ਬਣਿਆ, ਇਹ ਚੱਕੀ ਕਦੋਂ ਛੁੱਟੇਗੀ। ਉਹ ਆਂਦਾ ਜਦੋਂ ਮੈਂ ਵੀ ਕਹਿੰਦਾ, ਮੈਨੂੰ ਵੀ ਸੰਤਾਂ ਨੇ ਚਾਰ ਹੀ ਦਿੱਤੀਆਂ ਸੀ ਕਹਿੰਦਾ, ਤੇ ਮੈਂ ਵੀ ਤਿੰਨਾਂ ਤੇ ਨਹੀਂ ਸੀ ਟਿਕਿਆ, ਹੁਣ ਤੇਰੇ ਮੇਰੇ ਵਰਗਾ ਜਦੋਂ ਕੋਈ ਆਏਗਾ ਫੇਰ ਉਹ ਤੈਨੂੰ ਛਡਾਏਗਾ, ਜਿਵੇਂ ਤੂੰ ਮੈਨੂੰ ਛਡਾਇਆ ਇਸੇ ਤਰ੍ਹਾਂ ਹੀ ਹੋਰ ਆਏਗਾ ਕੋਈ, ਤੇ ਫੇਰ ਹੱਥਾ ਤੇਰਾ ਛੁੱਟੇਗਾ। ਸੋ ਜਿਹੜਾ ਤ੍ਰਿਸ਼ਨਾਲੂ ਹੈ ਸਾਧ ਸਿੰਘ ਜੀ ਮਹਾਰੇ, ਕਹਿੰਦੇ ਜਿਉਂ ਪਾਵਕ ਈਦਨ ਨਹੀਂ ਤਰਪ, ਬਿਨ ਹਰ ਕਹਾਂ ਆਗਾ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਇਸੇ ਤਰ੍ਹਾਂ ਧਨ ਪਦਾਰਥਾਂ ਦੇ ਨਾਲ ਮਨ ਦੀ ਭੁੱਖ ਨਹੀਂ ਉਤਰਦੀ, ਮਨ ਨੂੰ ਸੰਤੋਖ ਨਹੀਂ ਆਉਂਦਾ, ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਸੰਤੋਖ ਆਉਂਦਾ ਨਾਮ ਨਾਲ, ਜਦੋਂ ਨਾਮ ਨਾਲ ਜੁੜਿਆ ਹੀ ਨਹੀਂ, ਸਾਹੇ ਸਾਰੀ ਦੁਨੀਆਂ ਦੇ ਧਨ ਪਦਾਰਥ ਮਿਲ ਜਾਣ, ਖਾਲੀ ਦਾ ਖਾਲੀ ਰਹੇਗਾ। ਸੁੰਦਰ ਸੇਜ ਅਨੇਕ ਸੁਖ, ਸੁੰਦਰ ਸੇਜ ਅਨੇਕ ਸੁਖ, ਰਸ ਭੋਗ ਪੂਰੇ, ਗ੍ਰਹਿ ਸੁਣ ਚੰਦਨ ਸੁਗੰਧ, ¶¶
ਗ੍ਰਹਿ ਸੋਇਨ ਚੰਦਨ ਲਾਇ ਮੋਦੀ ਹੀਰੇ ਮਨੀਸ਼ੇ ਸੁਖਮਾਨ ਦਾ ਕਿਸ਼ਨਾ ਹੈ ਵਸੂਰੇ ਤੋ ਪ੍ਰਭ ਚਿੰਤਨ ਆਵਰੀ ਤੋ ਪ੍ਰਭ ਚਿੰਤਨ ਆਵਰੀ ਵਿਸ਼ਟਾ ਕੇ ਪੀਰੇ ਬਿਨ ਹਰ ਨਾਮ ਨਸ਼ਾ ਤੋਏ ਬਿਨ ਹਰ ਨਾਮ ਨਸ਼ਾਂਤ ਹੋਏ ਕਿਤ ਬਿਨ ਮਨ ਪੀਰੇ ਬਿਨ ਹਰ ਨਾਮ ਨਸ਼ਾਂਤ ਹੋਏ
ਸੋ ਨਾਮ ਤੋਂ ਬਗੈਰ ਸੰਤੋਖ ਨਹੀਂ ਆਉਂਦਾ, ਸੰਤੋਖ ਤੋਂ ਬਗੈਰ ਤ੍ਰਿਸ਼ਨਾ ਨਹੀਂ ਖਤਮ ਹੁੰਦੀ, ਮਨ ਨਹੀਂ ਸ਼ਾਂਤ ਹੋਇਆ ਕਰਦਾ। ਸੋ ਇਸ ਕਰਕੇ ਇਹ ਸੰਤੋਖ ਜ਼ਰੂਰੀ ਹੈ ਸਾਧਸੰਗ। ਆਮ ਜੋ ਮਨੁੱਖ ਹੈ ਨਾ ਉਹਦੇ ਅੰਦਰ ਇੱਕ ਵਿਚਾਰ ਚੱਲਦੀ ਹੈ ਕਿਸੇ ਵਿਰਲੇ ਰੱਬ ਦੇ ਪੈਰ ਨੂੰ ਛੱਡ ਕੇ, ਬਾਕੀ ਕੀ ਵਿਚਾਰ ਚੱਲਦੀ ਹਰ ਵੇਲੇ ਕਿ ਜੋ ਰੱਬ ਨੇ ਮੈਨੂੰ ਦਿੱਤਾ ਥੋੜਾ ਦਿੱਤਾ, ਮੈਂ ਜ਼ਿਆਦਾ ਕਾਬਲ ਸੀ, ਮੈਂ ਬਹੁਤ ਲਾਇਕ ਸੀ, ਜੋ ਕੁਛ ਮੈਨੂੰ ਮਿਲਿਆ ਥੋੜਾ ਮਿਲਿਆ। ਐਸੇ ਬੰਦੇ ਨੂੰ ਚਾਹੇ ਸਾਰੀ ਦੁਨੀਆਂ ਦਾ ਰਾਜ ਭਾਗ ਧਨ ਪਦਾਰਥ ਮਿਲ ਜਾਣ, ਉਹਨੂੰ ਕਦੀ ਸੰਤੋਖ ਨਹੀਂ ਆ ਸਕਦਾ, ਉਹਦਾ ਨਹੀਂ ਮਨ ਸ਼ਾਂਤ ਹੋਏਗਾ, ਹਰ ਵੇਲੇ ਬੇਚੈਨ ਰਹੇਗਾ, ਪਰੇਸ਼ਾਨ ਰਹੇਗਾ, ਦੁਖੀ ਰਹੇਗਾ। ਸਤਸੰਗ ਜੇ ਇਹਦੇ ਅੰਦਰ ਸੰਤੋਖ ਆ ਜਾਵੇ ਫਿਰ ਕਿ ਹੇ ਵਾਹਿਗੁਰੂ ਮੈਂ ਇਸ ਕਾਬਲ ਨਹੀਂ ਸੀ, ਜੋ ਆਪ ਜੀ ਨੇ ਮੈਨੂੰ ਦਿੱਤਾ ਉਹ ਮੇਰੇ ਵਿੱਤ ਤੋਂ ਬਹੁਤਾ ਦਿੱਤਾ, ਮੈਂ ਇਸ ਕਾਬਲ ਨਹੀਂ ਸੀ, ਮੈਂ ਇਸ ਲਾਇਕ ਨਹੀਂ ਸੀ। ਦੇਖੋ ਤੁਸੀਂ ਛੱਪਰੀ ਵਿੱਚ ਬੈਠਿਆ ਵੀ ਆਨੰਦ, ਗਰੀਬੀ ਵਿੱਚ ਵੀ ਆਨੰਦ, ਅਮੀਰੀ ਵਿੱਚ ਵੀ ਆਨੰਦ, ਮਹਿਲ ਵਿੱਚ ਬੈਠਾ ਵੀ ਸੁਖੀ ਹੈ, ਛੱਪਰੀ ਵਿੱਚ ਬੈਠਾ ਵੀ ਸੁਖੀ ਹੈ, ਗਰੀਬੀ ਵਿੱਚ ਵੀ ਸੁਖੀ ਹੈ, ਅਮੀਰੀ ਵਿੱਚ ਵੀ ਸੁਖੀ ਹੈ। ਤੇ ਜੇ ਸੰਤੋਖ ਆਇਆ ਹੀ ਨਹੀਂ ਤੇ ਫਿਰ ਗਰੀਬੀ ਵਿੱਚ ਵੀ ਦੁੱਖ ਤੇ ਅਮੀਰੀ ਵਿੱਚ ਵੀ ਦੁੱਖ, ਛੱਪਰੀ ਵਿੱਚ ਬੈਠਾ ਵੀ ਦੁਖੀ ਤੇ ਮਹਿਲਾਂ ਵਿੱਚ ਬੈਠਾ ਵੀ ਦੁਖੀ। ਇਸ ਕਰਕੇ ਸੰਤੋਖ ਆਉਣਾ ਚਾਹੀਦਾ। ਮਰਗ ਦੇ ਬਿਨ ਸਹਿ ਸਖਟੇ ਲਾਹੁੜ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾ ਅਨਕ ਭੋਗ ਵਿਖੇ ਕੇ ਕਰੈ ਨਹਿਤ ਬਤਾਵੈ ਖਪ ਖਪ ਮਰੈ। ਸੋ ਇਹ ਤੀਸਰਾ ਸੰਤੋਖ ਹੋਇਆ ਕਰਦਾ। ਚੌਥਾ ਹੁੰਦਾ ਆਸਤਿਕ ਬੁੱਧੀ, ਭਾਵ ਗੁਰੂ ਤੇ ਪ੍ਰਤੀਤ ਹੋਣੀ, ਗੁਰੂ ਤੇ ਵਿਸ਼ਵਾਸ ਹੋਣਾ। ਜਾ ਕੇ ਮਨ ਗੁਰ ਕੀ ਪ੍ਰਤੀਤ ਜਨ ਆਵੈ ਹਰ ਪ੍ਰਭ ਚੀਤ, ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਜਿਸਦੇ ਮਨ ਵਿੱਚ ਮੈਂ ਪਾਈ, 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 ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਵਿਸ਼ਵਾਸ ਪ੍ਰਗਟਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਆਸਤਿਕ ਬੁੱਧੀ ਇਹ ਚੌਥਾ ਅੰਗ, ਪੰਜਵਾਂ ਹੈ ਪੂਜਾ, ਛੇਵਾਂ ਹੈ ਗੁਰ ਸ਼ਬਦ ਤੇ ਵਿਸ਼ਵਾਸ ਆਉਣਾ। ਜੋ ਅਸੀਂ ਸੁਣਨੇ ਆ ਨਾ ਉਹਨੂੰ ਮੰਨਣਾ ਹੈ ਪੂਰਾ, ਉਹਨੂੰ ਵਿਸ਼ਵਾਸ ਆਵੇ ਸਾਡਾ ਗੁਰੂ ਵਚਨ। ਸੱਤਵਾਂ ਹੈ ਗੁਰਬਾਣੀ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ। ਗੁਰ ਕਹਿ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵ। ਅੱਠਵਾਂ ਹੈ ਸ਼ਾਂਤ ਕੀ ਬਿਰਤੀ, ਪਾਪ ਕ੍ਰੋਧ ਨਹੀਂ ਆਉਣ ਦੇਣਾ। ਹੁਣ ਆਪਾਂ ਵਿਚਾਰ ਕਰੀਏ, ਜਰਾ ਜਰਾ ਜਿੰਨੀ ਗੱਲ ਤੇ ਸਾਨੂੰ ਗੁੱਸਾ ਆਈ ਜਾਂਦਾ, ਕ੍ਰੋਧ ਆਈ ਜਾਂਦਾ, ਜਿੰਨੇ ਵੀ ਆਪਾਂ ਬੈਠੇ ਹਾਂ ਨਾ, ਮੇਰੀ ਬੇਨਤੀ ਹੈ ਇਕੱਲੇ ਬੈਠ ਕੇ ਸਨ ਵਿਚਾਰ ਕਰਨੀ ਚਾਹੀਦੀ ਹੈ ਵੀ ਪਿਛਲੇ ਜੀਵਨ ਤੇ ਹੁਣ ਦੇ ਵਿੱਚ ਕਿੰਨਾ ਕੁ ਫਰਕ ਹੈ, ਕਿੰਨੀ ਕੁ ਅਸੀਂ ਤਰੱਕੀ ਕੀਤੀ ਹੈ, ਅੱਜ ਤੋਂ 20 ਸਾਲ ਪਹਿਲਾਂ ਕਿੱਥੇ ਖੜੇ ਸੀ, 10 ਸਾਲ ਪਹਿਲਾਂ ਕਿੱਥੇ ਖੜੇ ਸੀ, ਹੁਣ ਅਸੀਂ ਇਸ ਵੇਲੇ ਕਿੱਥੇ ਹਾਂ, ਕਿੰਨੀ ਕੁ ਤਰੱਕੀ ਹੋਈ ਹੈ, ਜੇ ਨਹੀਂ ਹੋਈ ਤੇ ਕਿਉਂ ਨਹੀਂ ਹੋਈ, ਕਾਰਨ ਕੀ ਹੈ, ਜੇ ਸਾਨੂੰ ਗੁੱਸਾ ਆ ਗਿਆ, ਕ੍ਰੋਧ ਆ ਗਿਆ, ਬਸ ਕ੍ਰੋਧ ਦਾ ਤਾਂ ਐਟਮ ਚੱਲਦਿਆਂ ਸਾਰੀ ਕੁਝ ਦਾ ਕੁਝ ਹੋ ਜਾਂਦਾ, ਸਭ ਕੁਛ ਆਪਣੇ ਅੱਖਾਂ ਦੇ ਸਾਹਮਣੇ ਹੋ ਰਿਹਾ, ਪੇਪਰਾਂ ਚ ਪੜ੍ਹਨੇ ਆ ਹੋ ਰਿਹਾ, ਕ੍ਰੋਧ ਵਿਚ ਆ ਕੇ ਕੀ ਕੁਛ ਹੋ ਰਿਹਾ, ਕਿਵੇਂ ਕਰੇ, ਕਹਿੰਦੇ ਕ੍ਰੋਧ ਬਸ ਆਪਣੇ ਆਪ ਨਹੀਂ ਆਉਂਦਾ ਸਾਧਸੰਗ, ਇਹ ਜਿਹੜੇ ਪੰਜੇ ਹੀ ਨੇ ਨਾ ਇਸ ਦੇਹੀ ਅੰਦਰ, ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਅਹੰਕਾਰ, ਅੰਮ੍ਰਿਤ ਲੁੱਟੈ ਮਨਮੁਖ ਨੀ ਬੁੱਝੈ, ਕੋਈ ਨਾ ਸੁਣੇ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ, ਕਿਤੇ ਇਹਨਾਂ ਦਾ ਕੱਲਿਆਂ ਕੱਲਿਆਂ ਦਾ ਜ਼ਿਕਰ ਆਉਂਦਾ, ਕਿਤੇ ਦੋਵਾਂ ਦਾ ਵੀ ਜ਼ਿਕਰ ਆਉਂਦਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਟਲ ਹੈ। ਭਾਈ ਕਿੰਨੀਆਂ ਬਿਮਾਰੀਆਂ ਜਿਹੜੀਆਂ ਸਰੀਰ ਵਿੱਚ ਆਉਂਦੀਆਂ ਨੇ, ਇਸ ਕਰਕੇ ਸ਼ਾਂਤੀ ਬਿਰਤੀ ਜਿਹੜੀ ਹੈ ਉਹ ਧਾਰਨ ਕਰਨੀ ਹੈ। ਕਈ ਪ੍ਰੇਮੀ ਮਹਾਂਪੁਰਸ਼ਾਂ ਕੋਲ ਆਇਆ ਕਰਦੇ ਵੀ ਜੀ ਸਾਨੂੰ ਗੁੱਸਾ ਬੜਾ ਆਉਂਦਾ, ਕ੍ਰੋਧ ਬੜਾ ਆਉਂਦਾ, ਮਹਾਂਪੁਰਸ਼ ਦੱਸਿਆ ਕਰਦੇ ਭਾਈ ਤੁਸੀਂ ਜਿਹਦੇ ਜੇ ਗੁੱਸਾ ਆਉਂਦਾ ਇੱਕ ਪਾਸੇ ਹੋ ਜਾਓ, ਬਾਣੀ ਪੜ੍ਹਨ ਲੱਗ ਪੋ, ਮੂਲ ਮੰਤਰ ਦਾ ਪਾਠ ਕਰਨ ਲੱਗ ਪੋ, ਨਾਮ ਜਪਣ ਲੱਗ ਪੋ, ਗੁਰੂ ਨਾਨਕ ਸਾਹਿਬ ਦੇ ਧਿਆਨ ਵਿੱਚ ਜੁੜ ਜਾਓ, ਫੇਰ ਦੂਸਰਾ ਕਹਿਣਾ ਭਾਈ ਕਿਤਾਬ ਠੰਡਾ ਪਾਣੀ ਪੀ ਲਿਆ ਕਰੋ, ਇਹ ਵੀ ਦਾਤ ਕਹਿ ਦੇਣ ਕਿ ਆ, ਫੇਰ ਵਿਚਾਰ ਕਰੋ ਕਿ ਜਦ ਕ੍ਰੋਧ ਮੈਨੂੰ ਆਇਆ ਸੀ ਮੇਰੇ ਅੰਦਰ ਕੀ ਖਿਆਲ ਆ ਰਹੇ ਸੀ ਕਿ ਮੈਂ ਆਹ ਕਰਦਿਆਂ ਆਹ ਕਰਦਿਆਂ, ਜੇ ਭਲਾ ਮੈਂ ਉਸ ਵੇਲੇ ਕਰ ਦਿੰਦਾ ਇਹ ਠੀਕ ਸੀ, ਇਹ ਤਾਂ ਮਨ ਮੇਰੇ ਕੋਲ ਗਲਤ ਕਰਾ ਰਿਹਾ ਸੀ, ਇਹ ਕ੍ਰੋਧ ਚ ਨਾਲ ਮੇਰੇ ਕੋਲ ਬੜਾ ਗਲਤ ਕਰਾ ਰਿਹਾ ਸੀ, ਇਹ ਤਾਂ ਮੇਰਾ ਦੁਸ਼ਮਣ ਹੈ, ਇਹਦੀ ਸਾਨੂੰ ਵਿਚਾਰ ਕਰਨੀ ਚਾਹੀਦੀ। ਸੱਠਵਾਂ ਹੈ ਸ਼ਾਂਤ ਕੀ ਬਿਰਤੀ, ਨੌਵਾਂ ਹੈ ਨਿਤਨੇਮ ਕਦੇ ਨਹੀਂ ਖਜਾਉਂਦਾ। ਮਹਾਂਪੁਰਸ਼ ਇੱਕ ਸਰਲ ਮਿਸਾਲ ਦਿਆ ਕਰਦੇ, ਕਹਿੰਦੇ ਜਿਹੜਾ ਕਿਸਾਨ ਹੈ ਨਾ ਉਹ ਕਹਿੰਦੇ ਬੇੜ ਵੱਟਦਾ, ਆ ਕਈ ਪਰਾਲੀ ਦੇ ਬੇੜ ਵੱਟਦੇ ਹੈ, ਜਾਂ ਜਦ ਕਣਕ ਦੀ ਕਟਾਈ ਹੁੰਦੀ ਹੈ ਉਹਨੂੰ ਪਾਣੀ ਵਿੱਚ ਭਿਉਂ ਲੈਂਦੇ ਹੈ ਤੇ ਫਿਰ ਪੰਡਾ ਬਣਨ ਵਾਸਤੇ, ਜਾਂ ਤੂੜੀ ਬੰਨਣੀ ਹੁੰਦੀ ਹੈ ਤਾਂ ਉਹਦੇ ਵਾਸਤੇ ਲੰਮੇ ਲੰਮੇ ਬੇੜ ਵੱਟਦੇ। ਕਹਿੰਦੇ ਭਾਈ ਆਪਾਂ ਉਹਨੂੰ ਵੱਟ ਚੜਾਉਂਦੇ ਹਾਂ, ਜੇ ਇੱਕ ਥਾਂ ਜਾ ਕੇ ਆਪਾਂ ਦੋਵੇਂ ਹੱਥ ਛੱਡ ਦਈਏ ਉਹ ਕੀ ਹੁੰਦਾ, ਕਹਿੰਦੇ ਉਹ ਜਿਹੜਾ ਵੱਟ ਚੜਿਆ ਹੁੰਦਾ ਨਾ ਉਹ ਉਲਟਾ ਘੁੰਮ ਕੇ ਸਾਰਾ ਢਿੱਲਾ ਹੋ ਜਾਂਦਾ। ਇਸ ਤਰ੍ਹਾਂ ਭਾਈ ਇੱਕ ਦਿਨ ਦਾ ਨਾ ਨਿਤਨੇਮ ਹੋਣ ਕਰਕੇ ਅਸੀਂ ਫੇਰ ਉੱਥੇ ਕਰ ਜਾਂਦੇ, ਘੱਟੋ ਘੱਟ ਜਿਹੜਾ ਨਿਤਨੇਮ ਹੈ ਨਾ, ਵੇਖੋ ਇਹ ਤਾਂ ਆਪਾਂ ਕਰਕੇ ਆਏ ਹਾਂ ਦਸਵੰਧ, ਜਿਵੇਂ ਅਸੀਂ ਕਿਰਤ ਵਿੱਚੋਂ ਦਸਵੰਧ ਕੱਢਦੇ ਹਾਂ ਇਸ ਤਰ੍ਹਾਂ ਸਵਾਸਾਂ ਵਿੱਚੋਂ ਵੀ ਦਸਵੰਧ 2.5 ਘੰਟੇ 24 ਘੰਟੇ ਚ ਕੱਢਣੇ, ਇਹਨਾਂ ਤੇ ਆਪਾਂ ਦੇਣਾ, ਇਸ ਤੋਂ ਉੱਪਰ ਹੈ ਭਾਈ ਕਮਾਈ। ਸੋ ਨਿਤਨੇਮ ਜਿਹੜਾ ਇਹ ਕਦੇ ਨਹੀਂ ਖਜਾਉਣਾ। ਦਸਵਾਂ ਹੈ ਬ੍ਰਹਮ ਹੋਮ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਮੈਂ ਮੇਰੀ ਨੂੰ ਦਗਤ ਕਰਦਾ ਖਤਮ ਕਰਨਾ। ਸੋ ਪਹਿਲੇ ਜਿਹੜੇ ਸੀ ਪਿਛਲੇ ਦੀਵਾਨ ਦੇ ਵਿੱਚ ਜਮ ਦੇ 10 ਅੰਗ, ਦੂਸਰਾ ਨੇਮ ਹੈ ਇਹਦੇ 10 ਅੰਗ ਜਿਹੜੀ ਹੁਣ ਵਿਚਾਰ ਹੋਈ। ਇਸ ਤੋਂ ਬਾਅਦ ਜਮ ਤੇ ਨੇਮ ਤੋਂ ਬਾਅਦ ਹੈ ਆਸਣ। ਹੁਣ ਇਹ ਕਸ਼ਟ ਯੋਗ ਸਾਧਨ ਦੇ ਵਿੱਚ ਆਸਣ ਕਹਿੰਦੇ ਨੇ ਇਕਾਂਤ ਬੈਠਣ, ਮਨ ਨੂੰ ਟਿਕਾਉਣ ਵਾਸਤੇ, ਵੀ ਇੱਕ ਪਾਸੇ ਜਿਵੇਂ ਵੀ ਮਨ ਸਾਡਾ ਜਿਹੜਾ ਟਿਕ ਜਾਵੇ। ਜਿਹੜਾ ਭਗਤ ਯੋਗ ਵਿੱਚ ਆਸਣ ਹੈ ਉਹ ਤਾਂ ਸੰਗਤ ਵਿੱਚ ਆ ਕੇ ਮਨ ਟਿਕ ਜਾਂਦਾ, ਉਹਦੀ ਵਿਚਾਰ ਬਾਅਦ ਵਿੱਚ ਹੋਏਗੀ। ਸੋ ਕਸ਼ਟ ਯੋਗ ਵਿੱਚ ਜਿਹੜਾ ਇਹ ਸਾਧਨ ਹੈ ਆਸਣ, ਇਹ ਹੈ ਵੀ ਇਕਾਂਤ ਬੈਠਣਾ ਕਾਹਦੇ ਵਾਸਤੇ, ਵੀ ਮਨ ਨੂੰ ਟਿਕਾਉਣ ਵਾਸਤੇ। ਚੌਥਾ ਹੈ ਪ੍ਰਾਣਾਯਾਮ, ਪ੍ਰਾਣਾਯਾਮ ਜਿਹੜਾ ਹੈ ਸਵਾਸਾਂ ਨੂੰ ਸੰਤੁਲਨ ਵਿੱਚ ਲਿਆਉਣ ਵਾਸਤੇ, ਤਾਂ ਕਿ ਨਾਮ ਜਪਣਾ ਉਹਦੇ ਵਾਸਤੇ ਜਿਹੜੇ ਸਵਾਸ ਨੇ ਇਹਨਾਂ ਨੂੰ ਸੰਤੁਲਨ ਵਿੱਚ ਲਿਆਓ। ਹੁਣ ਹੁੰਦਾ ਕੀ ਹੈ ਕਿ ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿੰਨੇ ਬੈਠੇ ਉਹਨਾਂ ਚਾਹੇ ਹੁਣ ਚੈੱਕ ਕਰ ਲਓ ਆਪਣੇ ਆਪ ਨੂੰ, ਚਾਹੇ ਬਾਅਦ ਚ ਕਰ ਲਓ। ਜਦ ਅਸੀਂ ਸਵਾਸ ਲੈਂਦੇ ਹਾਂ ਨਾ, ਇੱਕ ਤੇ ਹੈ ਜਦ ਸਵਾਸ ਸਾਡੇ ਅੰਦਰ ਨੂੰ ਜਾਂਦਾ ਉਸ ਵੇਲੇ ਪੇਟ ਬਾਹਰ ਨੂੰ ਆਉਣਾ ਚਾਹੀਦਾ, ਜਦ ਸਵਾਸ ਬਾਹਰ ਨੂੰ ਆਉਂਦਾ ਉਸ ਵੇਲੇ ਪੇਟ ਅੰਦਰ ਨੂੰ ਆਉਣਾ ਚਾਹੀਦਾ। 100 ਚੋਂ 99 ਦਾ ਸਵਾਸ ਜਿਹੜਾ ਉਹ ਉਲਟਾ ਚੱਲਦਾ, ਜਦ ਸਵਾਸ ਅੰਦਰ ਲੈਂਦੇ ਆ ਪੇਟ ਵੀ ਅੰਦਰ ਨੂੰ ਖਿੱਚਦੇ, ਜਦ ਸਵਾਸ ਬਾਹਰ ਆਉਂਦਾ ਪੇਟ ਬਾਹਰ ਨੂੰ ਆਉਂਦਾ ਉਹ ਉਲਟਾ ਹੋ ਜਾਂਦਾ, ਇਹਦੇ ਨਾਲ ਸਰੀਰ ਸੈੱਟ ਨਹੀਂ ਰਹਿੰਦਾ। ਡਾਕਟਰ ਸਵਾਮੀ ਰਾਮ ਜੀ ਨੇ ਵੀ, ਸ਼ਾਇਦ ਆਪ ਜੀ ਨੂੰ ਯਾਦ ਹੋਵੇ, ਉੱਥੇ ਦੇ ਤਵਾੜਾ ਸਾਹਿਬ ਸਟੇਜ ਦੇ ਉੱਤੇ ਜਦ ਬੈਠ ਕੇ ਉਹ ਦੱਸ ਰਹੇ ਸੀ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਇਹ ਜਿਹੜਾ ਬਚਨ ਸੀ ਦੱਸਿਆ ਸੀ। ਆਪਣੇ ਪਿਆਰੇ ਮਹਾਂਪੁਰਸ਼ਾਂ ਨੇ ਜੋ ਬਚਨ ਸਾਧ ਸੰਗਤ ਜੀ ਗੁਰਮਤ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤੇ ਹੈ, ਕੋਈ ਐਸਾ ਨਹੀਂ ਕਿ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਹੈ। ਕਿਉਂ? ਸਾਡੇ ਸਤਿਗੁਰੂ ਪੂਰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰਨ ਸਤਿਗੁਰੂ, ਅਤੇ ਫਿਰ ਮਹਾਂਪੁਰਸ਼ਾਂ ਨੂੰ ਪੂਰੇ ਮਿਲੇ ਜਿਨ੍ਹਾਂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਕੋਈ ਐਸੀ ਵਿਚਾਰ ਬਾਕੀ ਜਿਹੜੀ ਹੈ ਨਾ ਰਹਿ ਨਹੀਂ ਜਾਂਦੀ ਜਿਹੜੀ ਉਹਨਾਂ ਨੇ ਸੰਗਤ ਦੇ ਵਿੱਚ ਖੋਲ ਕੇ ਨਹੀਂ ਦੱਸੀ। ਬੜੇ ਬੜੇ ਵਿਦਵਾਨ, ਬੜੇ ਬੜੇ ਮਹਾਂਪੁਰਖ ਆਪਣੀ ਰਸਨਾ ਤੇ ਇਹ ਗੱਲ ਕਹਿੰਦੇ ਨੇ ਕਿ ਜੋ ਵਿਚਾਰ ਖੋਲ ਕੇ ਦੁਆਰਾ ਸਾਡੇ ਮਹਾਂਪੁਰਸ਼ਾਂ ਨੇ ਦੱਸੀ ਹੈ ਹੋਰ ਬਹੁਤ ਘੱਟ ਮਿਲਦੀ ਹੈ, ਨਹੀਂ ਮਿਲਦੀ ਸਾਧ ਸੰਗਤ। ਕੋਈ ਐਸਾ ਬਚਨ ਨਹੀਂ ਜਿਹੜਾ ਲੁਕਾ ਕੇ ਰੱਖਿਆ ਹੋਵੇ, ਨਾ ਦੱਸਿਆ ਹੋਵੇ। ਹਰ ਸਾਧਨ, ਹਰ ਤਰ੍ਹਾਂ ਦੇ ਨਾਲ, ਹਰ ਵਿਚਾਰ ਵੀ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਾ ਰਹਿ ਜਾਵੇ। ਜੇ ਅਸੀਂ ਪਹਿਲੀ ਗੱਲ ਸੁਣਦੇ ਹੀ ਨਹੀਂ, ਜੇ ਸੁਣਿਆ ਮੰਨਦੇ ਹੀ ਨਹੀਂ, ਫਿਰ ਸਾਨੂੰ ਕਈ ਵਾਰ ਪਤਾ ਹੀ ਨਹੀਂ ਹੈ ਆਹ ਵੀ ਬਚਨ ਮਹਾਂਪੁਰਸ਼ਾਂ ਨੇ ਕੀਤਾ ਸੀ, ਜਾਂ ਆਹ ਵੀ ਸਾਖੀ ਸੀ, ਆਹ ਵੀ ਵਿਚਾਰ ਆਈ ਸੀ। ਜਿਹੜੇ ਧਿਆਨ ਨਾਲ ਸੁਣਦੇ ਆ ਭਾਈ, ਉਹਨਾਂ ਨੂੰ ਤਾਂ ਚਾਹੇ 30-30 ਸਾਲ ਦੇ ਬਚਨ ਵੀ ਯਾਦ ਨੇ, ਅਤੇ ਜਿਨ੍ਹਾਂ ਨੂੰ ਨਹੀਂ ਧਿਆਨ ਨਾਲ ਸੁਣਦੇ ਉਹਨਾਂ ਨੂੰ ਉਸ ਦਿਨ ਦਾ ਵੀ ਨਹੀਂ ਰਹਿੰਦਾ। ਮਹਾਂਪੁਰਸ਼ ਯੂਪੀ ਇੱਕ ਜਗ੍ਹਾ ਦੀਵਾਰ ਲਾ ਕੇ ਵਾਪਸ ਜਿਸ ਵੇਲੇ ਆਪਣੇ ਫਾਰਮ ਤੇ ਗਏ ਤੇ ਉਧਰ ਦਾ ਇੱਕ ਸਿੰਘ ਸੀ, ਉਹ ਵੀ ਵਾਪਸ ਜਾ ਰਿਹਾ ਸੀ ਘਰ ਨੂੰ, ਮਹਾਂਪੁਰਸ਼ਾਂ ਦੇ ਕੋਲ ਬੈਠ ਗਿਆ। ਉਹ ਵੀ ਫੌਜੀ ਰਿਟਾਇਰ ਸੀ। ਮਹਾਂਪੁਰਸ਼ ਹੱਸ ਕੇ ਕਹਿੰਦੇ, ਭਾਈ ਸੋਹਣ ਸਿੰਘਾ, ਐ ਦੱਸ ਭਾਈ, ਅੱਜ ਅਸੀਂ ਪਹਿਲਾ ਸ਼ਬਦ ਕਿਹੜਾ ਪੜਿਆ ਸੀ? ਹੁਣ ਸੋਚਾਂ ਚ ਪੈ ਗਿਆ। ਕਹਿੰਦੇ ਵੀ ਪਹਿਲਾ ਸ਼ਬਦ ਅਸੀਂ ਕਿਹੜਾ ਪੜਿਆ ਸੀ? ਦੱਸ ਨਾ ਸਕਿਆ। ਮਹਾਂਪੁਰਸ਼ ਹੱਸ ਪਏ, ਕਹਿੰਦੇ ਦੇਖੋ, ਕਹਿੰਦੇ ਵੀ ਪਹਿਲੇ ਸ਼ਬਦ ਦਾ ਨਹੀਂ ਪਤਾ, ਤੁਸੀਂ ਘਰ ਤੋਂ ਵੀ ਗਏ, 3-4 ਘੰਟੇ ਦੁਆਨ ਸੁਣਿਆ, ਤੇ ਪਹਿਲੇ ਸ਼ਬਦ ਦਾ ਪਤਾ ਨਹੀਂ ਵੀ ਪਹਿਲਾ ਸ਼ਬਦ ਕੀ ਪੜਿਆ ਸੀ? ਅਗਲਾ ਤੁਹਾਨੂੰ ਕੀ ਯਾਦ ਹੋਏਗਾ? ਇੰਨੀ ਕੁ ਯਾਦਾਸ ਹੈ ਸਾਧ ਸੰਗਤ। ਜਿਹੜੇ ਜੁੜੇ ਹੋਏ ਨੇ ਸਾਧ ਸੰਗਤ ਜੀ, ਉਹ ਬਚਨ ਪੱਲੇ ਬੰਨਦੇ, ਉਹ ਧਿਆਨ ਨਾਲ ਸੁਣਦੇ ਨੇ। ਇਸੇ ਕਰਕੇ ਦੋ ਗੱਲਾਂ ਦੀ ਖਾਸ ਲੋੜ ਹੁੰਦੀ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ ਪਿਆਰੇ ਜਿਸ ਨੂੰ ਕਰਕੇ ਪਿਆਰੇ ਜਿਸ ਨੂੰ ਕਰਕੇ ਖਾਸ ਖਿਆਲ ਰੱਖਣਾ ਪੈਂਦਾ, ਸਰੀਰ ਕਰਕੇ ਸਾਵਧਾਨ ਹੋਵੇ, ਚਿੱਤ ਕਰਕੇ ਇਕਾਗਰ ਹੋਵੇ। ਸੋ ਪ੍ਰਾਣਾਯਾਮ ਦੀ ਬਾਤ ਚੱਲ ਰਹੀ ਹੈ ਕਿ ਜੋ ਚੌਥਾ ਹੈ ਪ੍ਰਾਣਾਯਾਮ, ਇਹ ਸਾਹ ਨੂੰ ਰੋਕਦੇ। ਜਿਹੜੇ ਯੋਗੀ ਲੋਕ ਨੇ ਮਨ ਨੂੰ ਤੇ ਪ੍ਰਾਣਾ ਨੂੰ ਇੱਕ ਗਿਣਦੇ ਆ। ਮਹਾਂਪੁਰਸ਼ ਇੱਥੇ ਮਿਸਾਲ ਦਿਆ ਕਰਦੇ, ਕਹਿੰਦੇ ਜਿਵੇਂ ਘੋੜੇ ਨੂੰ ਫੜ ਲਈਏ ਤੇ ਘੋੜੇ ਦਾ ਸਵਾਰ ਨਾਲ ਹੀ ਰੁਕ ਜਾਂਦਾ। ਕਹਿੰਦੇ ਇਸੇ ਤਰ੍ਹਾਂ ਉਹ ਮਨ ਨੂੰ ਰੋਕਣ ਵਾਸਤੇ ਕੀ ਕਰਦੇ ਆ? ਕਹਿੰਦੇ ਸਾਹ ਨੂੰ ਰੋਕਦੇ ਆ। ਕਿਵੇਂ ਸਾਹ ਨੂੰ ਰੋਕਦੇ ਆ? ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਜੁਗਤ ਕਰ ਮਨ ਸੋ ਸਰਬੰਧ ਕੀਜੈ। ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਉਡਾ ਨਹਿ ਹੰਸ ਨਹਿ ਕੰਨ ਸੀਜੈ। ਆ ਜਿਹੜੀ ਖੱਬਾ ਸਾਡਾ ਪਾਸਾ ਹੈ ਨਾ, ਇਹਨੂੰ ਚੰਦਰਮਾ ਨਾਲ ਹੀ ਕਹਿੰਦੇ, ਸੱਜਾ ਸੂਰਜ ਨਾਲ ਹੀ ਕਹਿੰਦੇ ਆ। ਖੱਬੇ ਪਾਸੋਂ ਅਸੀਂ ਸਾਹ ਖਿੱਚਦੇ ਹਾਂ, ਇਹਦੇ ਨਾਲ ਛੇ ਵਾਰੀ ਵਾਹਿਗੁਰੂ 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 ਕਹਿਣਾ, ਫਿਰ ਸਾਹ ਨੂੰ ਰੋਕਣਾ, ਬਾਰਾਂ ਵਾਰੀ ਵਾਹਿਗੁਰੂ ਵਾਹਿਗੁਰੂ ਕਹਿਣਾ, ਫਿਰ ਸਵਾਸ ਨੂੰ ਸੱਜੇ ਪਾਸੇ ਉਤਾਰਨਾ, ਛੇ ਵਾਰੀ ਉਹਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ, ਫਿਰ ਸੱਜੇ ਪਾਸੇ ਸਵਾਸ ਚੜਾਉਣਾ ਤੇ ਛੇ ਵਾਰੀ ਵਾਹਿਗੁਰੂ ਕਹਿਣਾ, ਫਿਰ ਉੱਪਰ ਰੋਕਣਾ, ਬਾਰਾਂ ਵਾਰੀ ਵਾਹਿਗੁਰੂ ਕਹਿਣਾ, ਫਿਰ ਖੱਬੇ ਪਾਸੇ ਉਤਾਰਨਾ, ਛੇ ਵਾਰੀ ਵਾਹਿਗੁਰੂ ਕਹਿਣਾ। ਇਹ ਇੱਕ ਪ੍ਰਾਣਾਯਾਮ ਹੈ। ਇਹਦੇ ਵਿੱਚ ਮਹਾਂਪੁਰਸ਼ ਜੋ ਵਿਚਾਰ ਦੱਸਿਆ ਕਰਦੇ ਕਿ ਜਿਹੜਾ ਸਵਾਸ ਰੋਕ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹੈ, ਹੁਣ ਉਹ ਸਮਾਂ ਨੇ। ਇਹ ਮੈਂ ਬੇਨਤੀ ਖਾਸ ਕਰਨ ਵਾਲੀ। ਵੈਸੇ ਜਿਹੜੇ ਕਰਦੇ ਨੇ ਉਹ ਕੀ ਕਰਦੇ ਨੇ, ਇਸ ਤੋਂ ਬਾਅਦ ਇਹ ਦੁੱਗਣਾ ਕਰ ਲੈਂਦੇ, ਬਾਰਾਂ ਵਾਰੀ ਫਿਰ ਉੱਪਰ ਰੋਕ ਕੇ ਚੌਵੀ ਵਾਰ, ਫਿਰ ਬਾਰਾਂ ਵਾਰੀ, ਫਿਰ ਇਸ ਤੋਂ ਬਾਅਦ ਫਿਰ ਦੁੱਗਣਾ ਕਰ ਲੈਂਦੇ, ਚੌਵੀ ਵਾਰ, ਅਠਤਾਲੀ ਵਾਰ, ਫਿਰ ਚੌਵੀ ਵਾਰ। ਪਰ ਇਹਦੇ ਨਾਲ ਕੀ ਹੁੰਦਾ, ਸਰੀਰ ਜਿਹੜੇ ਨੇ ਸਤਸੰਗ ਦੀ ਉਹ ਹੋ ਗਏ ਨੇ ਕਮਜ਼ੋਰ, ਦਿਲ ਵੀ ਕਮਜ਼ੋਰ, ਦਿਮਾਗ ਵੀ ਕਮਜ਼ੋਰ, ਖੁਰਾਕਾਂ ਹੈ ਨਹੀਂ। ਜੋ ਚੀਜ਼ ਅਸੀਂ ਖਾਂਦੇ ਹਾਂ ਇਹਦੇ ਵਿੱਚ ਜ਼ਹਿਰ ਖਾ ਰਹੇ ਹਾਂ, ਖਾਦਾਂ ਨੇ, ਦਵਾਈਆਂ ਨੇ, ਚਾਹੇ ਕਣਕ ਹੈ, ਚਾਹੇ ਮੱਕੀ ਹੈ, ਚਾਹੇ ਸਬਜ਼ੀਆਂ ਨੇ, ਚਾਹੇ ਦਾਲਾਂ ਨੇ, ਦੁੱਧ ਹੈ, ਉਹ ਹੈ। ਪਹਿਲੀ ਤੇ ਗੱਲ ਹੈ ਕਿ ਜੋ ਵੀ ਦੁੱਧ ਘਿਓ ਹੈ, ਕਦੀ ਸਮਾਂ ਸੀ ਇਹਦੇ ਬਾਰੇ ਇਹ ਅਖਾਣ ਸੀ ਕਿ ਸੌ ਚਾਚਾ ਇੱਕ ਪਿਓ, ਸੌ ਦਵਾਈ ਇੱਕ ਘਿਓ। ਹੁਣ 10 ਕਿਲੋ ਘਿਓ ਦੇ ਵਿੱਚੋਂ 1 ਕਿਲੋ ਯੂਰੀਆ ਨਿਕਲ ਰਹੀ ਹੈ। ਇੱਥੇ ਹੀ ਬਸ ਨਹੀਂ, ਦੁੱਧ ਵੀ ਨਕਲੀ, ਘਿਓ ਵੀ ਨਕਲੀ, ਬਿਲਕੁਲ ਹੀ ਕੰਮ। ਅਖਬਾਰਾਂ ਤੁਸੀਂ ਪੜ੍ਹਦੇ ਸੁਣਦੇ ਹੋ ਕੀ ਯਾਰ ਪਿਆਰੇ ਨੇ ਕੀ ਹੋ ਰਿਹਾ। ਦੂਸਰਾ ਇਹ ਹੈ ਕਿ ਹਵਾ ਦੇ ਵਿੱਚ ਇੰਨੀ ਪ੍ਰਦੂਸ਼ਣ ਹੈ, ਜਿਹੜਾ ਸਵਾਸ ਹੈ ਨਾ, ਸਾਹ ਆਪਾਂ ਲੈਂਦੇ ਹਾਂ, ਇਹ ਵੀ ਸਹੀ ਨਹੀਂ ਮਿਲ ਰਿਹਾ। ਇਸ ਕਰਕੇ ਦਿਲ ਵੀ ਕਮਜ਼ੋਰ ਨੇ, ਦਿਮਾਗ ਵੀ ਜਿਹੜੇ ਨੇ ਇਹ ਕਮਜ਼ੋਰ ਹੋ ਰਹੇ ਨੇ। ਉਹਦੇ ਵਿੱਚ ਭਗਤ ਯੋਗ ਵਿੱਚ ਜਿਹੜਾ ਆਏਗਾ ਕਿ ਸਵਾਸ ਰੋਕਣਾ ਨਹੀਂ, ਆਰਾਮ ਨਾਲ ਸਵਾਸ ਚੱਲਣ ਦੇਣਾ, ਆ ਰਿਹਾ ਜਾ ਰਿਹਾ। ਇਹ ਜਿਹੜੇ ਪ੍ਰਾਣਾਯਾਮ ਕਰਦੇ ਸੀ, ਇਹ ਉਹਨਾਂ ਦੇ ਮੈਂ ਬੇਨਤੀ ਕਰ ਰਿਹਾ, ਮਹਾਂਪੁਰਸ਼ ਵੀ ਪਹਿਲਾਂ ਕਰਾਇਆ ਕਰਦੇ ਸਤਸੰਗ ਜੀ ਕਿ ਥੋੜਾ ਕਰਾਇਆ ਕਰਦੇ, ਭਾਈ ਬਹੁਤਾ ਨਾ ਰੋਕੋ, ਤੇ ਤਰੀਕਾ ਦੱਸ ਦਿੰਦੇ ਕਿ ਭਾਈ ਜਿੰਨਾ ਜੇ ਮਨ ਹੀ ਰੁਕਦਾ ਥੋੜੀ ਦੇਰ ਇਸ ਤਰ੍ਹਾਂ ਕਰ ਲਓ। ਇਹ ਛੋਟਾ ਪ੍ਰਾਣਾਯਾਮ ਹੋਇਆ ਕਰਦਾ। ਇਹਦੇ ਵਿੱਚ ਇੱਕ ਹੁੰਦਾ ਪੂਰਕ, ਇੱਕ ਹੁੰਦਾ ਕੁੰਭਕ, ਇੱਕ ਹੁੰਦਾ ਰੇਚਕ। ਪੂਰਕ ਕਹਿੰਦੇ ਨੇ ਜਦੋਂ ਸਵਾਸ ਅੰਦਰ ਨੂੰ ਜਾਂਦਾ ਨਾ, ਜਿਹਨੂੰ ਗਰਾਸ ਕਹਿੰਦੇ, ਇਹਨੂੰ ਕਹਿੰਦੇ ਆ ਪੂਰਕ। ਜਦੋਂ ਸਵਾਸ ਰੁਕਦਾ ਉਹਨੂੰ ਕਹਿੰਦੇ ਆ ਕੁੰਭਕ, ਜਦੋਂ ਸਵਾਸ ਬਾਹਰ ਆਉਂਦਾ ਉਹਨੂੰ ਕਹਿੰਦੇ ਆ ਰੇਚਕ। ਭਗਤ ਯੋਗ ਦੇ ਵਿੱਚ ਜਿਹੜਾ ਹੈ ਉਹ ਅਗਲੀ ਜਿਹੜੀ ਵਿਚਾਰ ਆਉਣੀ ਹੈ ਉਹ ਹੈ ਕਿ ਗੁਰੂ ਬਚਨਾਂ ਨੂੰ ਅੰਦਰ ਵਸਾਉਣਾ, ਪਾਪ ਪਹਿਲਾਂ ਅੰਦਰ ਲਿਜਾਣਾ, ਫਿਰ ਗੁਰੂ ਬਚਨਾਂ ਨੂੰ ਅੰਦਰ ਵਸਾਉਣਾ, ਬੁਰਿਆਈਆਂ ਬਾਹਰ ਕੱਢਣੀ। ਉਹ ਅੱਗੇ ਜਾ ਕੇ ਵਿਚਾਰ ਆਏ। ਸੋ ਇੱਥੇ ਜਿਹੜਾ ਹੈ ਪੂਰਕ, ਜਦੋਂ ਸਵਾਸ ਅੰਦਰ ਨੂੰ ਲੈ ਕੇ ਜਾਂਦਾ, ਇਹ ਪੂਰਕ ਹੈ। ਸਵਾਸ ਨੂੰ ਰੋਕਦਾ ਇਹਨੂੰ ਕੁੰਭਕ ਕਹਿੰਦੇ ਆ, ਫੇਰ ਬਾਹਰ ਕੱਢਦਾ ਇਹਨੂੰ ਰੇਚਕ ਕਹਿੰਦੇ ਨੇ। ਸੋ ਖੱਬੇ ਪਾਸੇ ਸਵਾਸ ਚੜਾਉਂਦਾ, ਫੇਰ ਰੋਕਦਾ, ਫੇਰ ਸੱਜੇ ਪਾਸੇ ਉਤਾਰਦਾ, ਫੇਰ ਸੱਜੇ ਪਾਸੇ ਸਵਾਸ ਚੜਾਉਂਦਾ, ਫੇਰ ਰੋਕਦਾ, ਫੇਰ ਖੱਬੇ ਪਾਸੇ। ਇਸ ਤਰ੍ਹਾਂ ਕਰਨ ਨੂੰ ਕਹਿੰਦੇ ਨੇ ਪ੍ਰਾਣਾ ਜਾਮ। ਬਹੁਤ ਸਾਰੇ ਯੋਗੀ ਲੋਕ ਜਿਹੜੇ ਉਹ ਵੀ ਦੱਸਦੇ ਨੇ ਕਿ ਭਾਈ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਇਹ ਕਸ਼ਟਯੋਗ ਸਾਧਨ ਹੈ। ਸੋ ਮਹਾਂਪੁਰਸ਼ਾਂ ਨੇ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਸਾਨੂੰ ਦੱਸੀਆਂ ਨੇ, ਇਹ ਇੱਕ ਅੰਗ ਹੈ ਕਸ਼ਟਯੋਗ ਸਾਧਨ ਦਾ। ਸੋ ਜਿਹੜਾ ਖੱਬੀ ਚੰਦਰਮਾ ਨਾਰੇ ਤੋਂ ਪ੍ਰਾਣ ਅੰਦਰ ਨੂੰ ਖਿੱਚਣਾ, ਤੇ ਜੇ ਕਿਸੇ ਨੇ ਭਾਈ ਕਰਨਾ ਬਹੁਤੀ ਦੇਰ ਨਾ ਰੋਕੇ, ਕਿਉਂਕਿ ਜੇ ਬਹੁਤੀ ਦੇਰ ਰੁਕਿਆ ਗਰਮੀ ਖੁਸ਼ੀ ਹੋ ਜਾਂਦੀ ਹੈ। ਬਹੁਤ ਸਾਰੇ ਪ੍ਰੇਮੀ ਐਸੇ ਮਿਲਦੇ ਨੇ ਜਿਹੜੇ ਬਾਅਦ ਵਿੱਚ ਕੋਈ ਡਿਫੈਕਟ ਪੈ ਜਾਂਦਾ, ਅੰਦਰ ਕਮਜ਼ੋਰੀਆਂ ਨੇ, ਦਿਮਾਗ ਦਿਲ ਉਹ ਹੈ ਨਹੀਂ, ਥੋੜਾ ਕਰਨਾ। ਜਿਵੇਂ ਤਿੰਨ ਵਾਰ ਕੀਤਾ ਅੰਦਰ ਨੂੰ ਸਵਾਸ ਗਿਆ, ਛੇ ਵਾਰ ਫਿਰ ਰੋਕ ਕੇ ਕਰ ਲਿਆ, ਫੇਰ ਸੱਜੇ ਪਾਸੇ ਨੂੰ ਸਵਾਸ ਉਤਾਰਿਆ ਤੇ ਤਿੰਨ ਵਾਰ ਵਾਹਿਗੁਰੂ ਕਰ ਲਿਆ, ਫੇਰ ਸੱਜੇ ਪਾਸੇ ਨੂੰ ਚੜਾਇਆ ਤਿੰਨ ਵਾਰ ਵਾਹਿਗੁਰੂ ਵਾਹਿਗੁਰੂ, ਫੇਰ ਛੇ ਵਾਰੀ ਵਾਹਿਗੁਰੂ ਵਾਹਿਗੁਰੂ ਕਰਕੇ ਭਾਵ ਜਦ ਰੋਕਣਾ, ਫੇਰ ਖੱਬੀ ਨਾਸਕਾਂ ਦੇ ਰਾਹੀਂ ਸਵਾਸ ਨੂੰ ਬਾਹਰ ਕੱਢਣਾ, ਤਿੰਨ ਵਾਰ ਵਾਹਿਗੁਰੂ ਕਹਿਣਾ, ਫੇਰ ਖੱਬਿਓਂ, ਇਸ ਤਰ੍ਹਾਂ ਖੱਬਿਓਂ ਸੱਜੇ, ਸੱਜਿਓਂ ਖੱਬੇ, ਖੱਬਿਓਂ ਸੱਜੇ, ਸੱਜਿਓਂ ਖੱਬੇ। ਸੋ ਇਹਨੂੰ ਪ੍ਰਾਣਾਯਾਮ ਸਾਧਸੰਗ ਜੀ ਕਹਿੰਦੇ ਨੇ। ਸੋ ਇਹ ਪ੍ਰਾਣਾਯਾਮ ਸਾਰੇ ਨਹੀਂ ਕਰ ਸਕਦੇ, ਕਿਉਂਕਿ ਸਰੀਰ ਜਿਹੜੇ ਨੇ ਇਹ ਤਗੜੇ ਨਹੀਂ, ਇਸ ਕਰਕੇ ਆਮ ਸਵਾਸ ਸਹਿ ਨਾ ਚੱਲਣ ਦੇਣਾ ਚਾਹੀਦਾ। ਇਹ ਮੈਂ ਕਛ ਜੋ ਸਾਧਨ ਦੀ ਬੇਨਤੀ ਜਿਹੜੀ ਹੈ ਉਹ ਕਰਦੀ। ਪੰਜਵਾਂ ਹੈ ਪ੍ਰਤਹਾਰ। ਉਹ ਕਹਿੰਦੇ ਮਨ ਨੂੰ ਬਾਰ ਬਾਰ ਰੋਕ ਕੇ ਸ਼ਬਦ ਵਿੱਚ ਲਾਉਣਾ, ਇਹ ਬੜਾ ਜ਼ਰੂਰੀ ਹੈ, ਕਿਉਂਕਿ ਜਿਹੜਾ ਮਨ ਹੈ ਨਾ, ਮਨ ਕਾਬੂ ਵਿੱਚ ਨਹੀਂ ਆਉਂਦਾ। ਜੇ ਕੋਈ ਸਾਰੀ ਦੁਨੀਆਂ ਨੂੰ ਜਿੱਤ ਲਵੇ, ਕਹੇ ਮੈਂ ਜਗ ਜੀਤ ਹਾਂ, ਮਾਰ ਕਹਿੰਦੇ ਨਾ ਪਿਆਰਿਆ ਤੂੰ ਨਹੀਂ ਜਗ ਜੀਤ। ਜਗ ਜੀਤ ਹੋਇਆ ਜਿਹਨੇ ਮਨ ਤੇ ਕਾਬੂ ਪਾ ਲਿਆ। ਮੁੰਦਾ ਸੰਤੋਖ ਸਰਮਪਤ ਚੋਲੀ, ਧਿਆਨ ਕੀ ਕਰੇ ਬੇਪੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਉਹ ਜਿਹਨੇ ਮਨ ਵੈਰੀ ਨੂੰ ਜਿੱਤਿਆ, ਉਹਨੇ ਜਿੱਤੀ ਸਾਰੀ ਦੁਨੀਆ। ਮਨ ਵੈਰੀ ਨੂੰ ਜਿੱਤਿਆ, ਉਹਨੇ ਜਿੱਤੀ ਸਾਰੀ ਦੁਨੀਆ। ਸਿਕੰਦਰ ਬਾਦਸ਼ਾਹ ਜਿਸ ਵੇਲੇ ਰਾਜੇ ਪੋਰਸ ਵਾਲੇ ਦੀ ਸੁਲਾਹ ਹੋਈ, ਉਹ ਕਹਿਣ ਲੱਗਾ ਮੈਨੂੰ ਪਤਾ ਲੱਗਾ ਕਿ ਇਸ ਤੁਹਾਡੇ ਦੇਸ਼ ਦੇ ਵਿੱਚ ਬੜੇ ਬੜੇ ਰਿਸ਼ੀ ਮੁਨੀ ਮਹਾਤਮਾ ਨੇ, ਮੈਨੂੰ ਕਿਸੇ ਮਹਾਂਪੁਰਸ਼ ਦੇ ਦਰਸ਼ਨ ਕਰੋ। ਰਾਜਾ ਪੋਰਸ ਸਿਕੰਦਰ ਨੂੰ ਨਾਲ ਲੈ ਕੇ ਮਹਾਂਪੁਰਸ਼ਾਂ ਦੇ ਦਰਸ਼ਨਾਂ ਵਾਸਤੇ ਚੱਲ ਪਿਆ ਹੈ। ਰਸਤੇ ਵਿੱਚ ਝਾੜੀਆਂ ਹਨ, ਕੰਢੇ ਹਨ, ਪੱਗ ਡੰਡੀ ਹੈ। ਹੈਰਾਨ ਹੁੰਦਾ, ਮੈਂ ਤਾਂ ਜਿਸ ਰਸਤੇ ਜਾਣਾ ਹੁੰਦਾ ਪਹਿਲਾਂ ਹੀ ਤਿਆਰੀਆਂ ਹੁੰਦੀਆਂ, ਇਹ ਕਿਸ ਤਰ੍ਹਾਂ ਦਾ ਰਸਤਾ ਹੈ? ਕੋਈ ਤਿਆਰੀ ਨਹੀਂ। ਜਿਸ ਵੇਲੇ ਅੱਗੇ ਪਹੁੰਚੇ, ਪੋਹ ਮਾਘ ਦੇ ਦਿਨ ਸੀ, ਮਹਾਂਪੁਰਸ਼ ਬਾਹਰ ਬੈਠੇ ਧੁੱਪ ਸੇਕ ਰਹੇ ਸੀ। ਮਹਾਂਪੁਰਸ਼ਾਂ ਨੇ ਪਰਵਾਹ ਨਾ ਕੀਤੀ ਸਿਕੰਦਰ ਬਾਦਸ਼ਾਹ ਨੇ, ਕਿਉਂਕਿ ਰੱਬ ਦੇ ਪਿਆਰੇ ਰੰਗ ਹੱਸੈ ਰੰਗ ਰੋਵੈ ਚੁੱਪ ਹੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਉਹਨਾਂ ਨੂੰ ਪਰਵਾਹ ਨਹੀਂ ਹੋਇਆ ਕਰਦੀ ਨੇ, ਸੋਚਿਆ ਮੈਂ ਦੁਨੀਆਂ ਦਾ ਬਾਦਸ਼ਾਹ ਸਿਕੰਦਰ ਬਾਦਸ਼ਾਹ, ਇਹ ਮਹਾਤਮਾ ਇੱਕ ਝੁੱਗੀ ਵਿੱਚ ਰਹਿਣ ਵਾਲਾ, ਮੇਰੀ ਪਰਵਾਹ ਨਹੀਂ ਕੀਤੀ। ਸਿਕੰਦਰ ਨੇ ਗੁੱਸੇ ਵਿੱਚ ਆ ਕੇ ਤਲਵਾਰ ਕਰ ਲਈ। ਮਹਾਤਮਾ ਦੇਖ ਕੇ ਅਸੀਂ ਕਹਿਣ ਲੱਗੇ, ਸਿਕੰਦਰ ਅਜੇ ਤੇਰੀ ਤਲਵਾਰ ਰੱਜੀ ਨਹੀਂ ਖੂਨ ਨਾਲ, ਪਿਆਸੀ ਹੈ, ਸਾਡੇ ਖੂਨ ਦੀ ਲੋੜ ਹੈ। ਤੂੰ ਇੰਨੀਆਂ ਮਾਵਾਂ ਦੇ ਪੁੱਤਰ ਮਾਰੇ, ਇੰਨੇ ਬੱਚੇ ਯਤੀਮ ਕੀਤੇ, ਅਜੇ ਰੱਜੀ ਨਹੀਂ ਤੇਰੀ ਤਲਵਾਰ? ਕਹਿਣ ਲੱਗਾ ਤੁਸੀਂ ਮੇਰਾ ਸਤਿਕਾਰ ਕਿਉਂ ਨਹੀਂ ਕੀਤਾ? ਮੈਂ ਸਿਕੰਦਰ ਬਾਦਸ਼ਾਹ। ਕਹਿਣ ਲੱਗੇ ਅੱਛਾ, ਜੇ ਤੂੰ ਬਾਦਸ਼ਾਹ ਹੈ ਨਾ ਤੇ ਫੈਸਲਾ ਕਰੀ, ਜੇ ਭਲਾ ਤੂੰ ਬੈਠਾ ਹੋਵੇਂ, ਤੇਰਾ ਗੁਲਾਮ ਆਵੇ, ਕੀ ਤੂੰ ਉੱਠ ਕੇ ਉਹਦਾ ਸਤਿਕਾਰ ਕਰੇਗਾ? ਕਹਿਣ ਲੱਗਾ ਬਿਲਕੁਲ ਨਹੀਂ। ਕਹਿੰਦੇ ਜੇ ਤੇਰੇ ਗੁਲਾਮ ਦਾ ਗੁਲਾਮ ਆਵੇ? ਕਹਿੰਦਾ ਜੀ ਫਿਰ ਤਾਂ ਮਤਲਬ ਹੀ ਕੋਈ ਨਹੀਂ, ਜੇ ਗੁਲਾਮ ਦਾ ਗੁਲਾਮ ਆਵੇ ਮੇਰੇ ਇੱਥੋਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਕਹਿੰਦੇ ਫਿਰ ਤੂੰ ਸਾਡੇ ਗੁਲਾਮ ਦਾ ਗੁਲਾਮ, ਅਸੀਂ ਕਿਉਂ ਉੱਠੀਏ? ਹੈਰਾਨ ਹੋ ਗਿਆ, ਕਹਿੰਦੇ ਵੀ ਮੈਂ ਤੁਹਾਡੇ ਗੁਲਾਮ ਦਾ ਗੁਲਾਮ ਕਿਵੇਂ ਹੋਇਆ? ਕਹਿਣ ਲੱਗਿਆ ਜੋ ਤੂੰ ਕੀਤਾ ਨਾ, ਮਨ ਦੇ ਗੁਲਾਮ ਹੋ ਕੇ ਕੀਤਾ। ਤੂੰ ਮਨ ਦਾ ਗੁਲਾਮ ਹੈ, ਮਨ ਨੂੰ ਅਸੀਂ ਗੁਲਾਮ ਕੀਤਾ, ਅਸੀਂ ਮਨ ਨੂੰ ਗੁਲਾਮ ਕੀਤਾ ਹੋਇਆ, ਮਨ ਨੂੰ ਵੱਸ ਕੀਤਾ ਹੈ। ਤੂੰ ਮਨ ਦੇ ਵੱਸ, ਤੂੰ ਸਾਡੇ ਗੁਲਾਮ ਦਾ ਗੁਲਾਮ ਹੈ। ਸੋ ਜਿਸ ਨੇ ਸਾਧ ਸਿੰਘ ਜੀ ਮਨ ਨੂੰ ਵਸ ਕਰ ਲਿਆ, ਕਹਿੰਦੇ ਉਹ ਜਗਜੀਤ, ਇਹ ਮਨ ਆਪਣੇ ਆਪ ਵਸ ਨਹੀਂ ਆਉਂਦਾ। ਜੇ ਕੋਈ ਕਹਿੰਦਾ ਜੀ ਮੈਂ ਮਨ ਨੂੰ ਵਸ ਕਰ ਲਿਆ, ਸ਼ਾਇਦ ਸਭ ਤੋਂ ਅਣਜਾਣ ਹੋਏਗਾ। ਸਾਹਿਬ ਕਹਿੰਦੇ ਨੇ ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਪਿਆਰਿਓ, ਜੇ ਸਤਿਗੁਰ ਦੀ ਪੂਰਨ ਕਿਰਪਾ ਹੋਵੇ ਨਾ, ਤੇ ਤਾਂ ਮਨ ਵਸ ਆਉਂਦਾ। ਇਸ ਕਰਕੇ ਜਿਹੜਾ ਪੰਜਵਾਂ ਪ੍ਰਤਹਾਰ ਹੈ, ਇਹ ਹੈ ਮਨ ਨੂੰ ਬਾਰ ਬਾਰ ਰੋਕ ਕੇ ਸ਼ਬਦ ਵਿੱਚ ਲਾਉਣਾ। ਛੇਵਾਂ ਹੈ ਧਾਰਨਾ, 12 ਸੈਕਿੰਡ ਦੀ ਇੱਕ ਧਾਰਨਾ ਹੁੰਦੀ ਹੈ ਸਤਸੰਗ, ਜਦੋਂ ਆਪਾਂ ਬੈਠਦੇ ਨਾ ਨਾਮ ਜਪਣ ਵਾਸਤੇ। ਜਦ ਯੂਪੀ ਮਹਾਂਪੁਰਸ਼ ਜਿਸ ਵੇਲੇ ਉੱਥੋਂ ਦੇ ਸਥਾਨ ਜਿਹੜੇ ਸੀ ਉਹ ਸ਼ੁਰੂ ਹੋਏ ਸੰਨ 88 ਵਿੱਚ, ਤੇ 89 ਦੇ ਅੰਦਰ ਮਹਾਂਪੁਰਸ਼ਾਂ ਨੇ ਉਹਨਾਂ ਸਥਾਨਾਂ ਤੇ, ਯੂਪੀ ਦੇ ਸਥਾਨਾਂ ਤੇ ਜਾ ਕੇ ਦੀਵਾਨ ਲਾਏ ਸਨ ਦੋਹਾਂ ਦੇ। ਉੱਥੇ ਜਿੰਨੇ ਪ੍ਰੇਮੀ ਗਏ ਸੀ ਇੱਥੋਂ, ਸ਼ਾਇਦ ਵਿੱਚ ਵੀ ਬੈਠੇ ਹੋਣਗੇ, ਤੇ ਕਈਆਂ ਪ੍ਰੇਮੀ ਨੂੰ ਬਿਠਾ ਕੇ ਫਿਰ ਕਰਾਇਆ ਮਹਾਂਪੁਰਸ਼ਾਂ ਨੂੰ। ਕਹਿੰਦੇ ਭਾਈ ਤੁਸੀਂ ਇਹ ਕਰੋ, ਦੇਖੋ ਕਿ 12 ਸੈਕਿੰਡ ਮਨ ਰੁਕਣ ਦੇ ਨਾਲ ਇੱਕ ਧਾਰਨਾ ਕਹਾਉਂਦੀ ਹੈ ਵੀ ਦੇਖੋ 12 ਸੈਕਿੰਡ ਮਨ ਰੁਕਦਾ। ਹੁਣ ਉਹ ਵਾਚ ਕਰਨਾ ਪੈਂਦਾ, ਧਿਆਨ ਰੱਖਣਾ ਪੈਂਦਾ, ਇਹਨੂੰ ਇੱਕ ਧਾਰਨਾ ਕਹਿੰਦੇ ਨੇ। 12 ਧਾਰਨਾ ਦੇ ਨਾਲ ਇੱਕ ਧਿਆਨ ਬਣਦਾ, 12 ਧਿਆਨ ਦੇ ਨਾਲ ਫਿਰ ਇੱਕ ਸਮਾਧੀ, ਉੱਥੋਂ ਸਮਾਧੀ ਸ਼ੁਰੂ ਹੁੰਦੀ ਜਿਸ ਵਿੱਚ ਅੱਧਾ ਘੰਟਾ ਮਨ ਜੁੜਨਾ ਸ਼ੁਰੂ ਹੋ ਜਾਂਦਾ। ਸੋ 6ਵਾਂ ਹੈ ਧਾਰਨਾ, 7ਵਾਂ ਹੈ ਧਿਆਨ। ਧਿਆਨ ਇੱਕ ਤਾਂ ਸਾਕਾਰ ਦਾ ਹੁੰਦਾ, ਦੂਸਰਾ ਹੁੰਦਾ ਸ਼ਬਦ ਦਾ। 3 ਕਿਸਮ ਦਾ ਵੀ ਧਿਆਨ ਜਿਹੜਾ ਮਹਾਂਪੁਰਸ਼ ਦੱਸਿਆ ਕਰਦੇ। ਕਹਿੰਦੇ ਭਾਈ ਇੱਕ ਪ੍ਰਤੀਕ ਹੈ, ਇੱਕ ਸੰਪਤ ਹੈ, ਇੱਕ ਅੰਗ੍ਰਹਿ ਹੈ। ਸੋ ਸਾਨੂੰ ਜਿਹੜਾ ਹੁਕਮ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਬ ਅਕਾ ਤਖਾਂਗੇ। ਸੋ ਇਹ 7ਵਾਂ ਧਿਆਨ ਹੋਇਆ ਕਰਦਾ। ਧਿਆਨ ਅਲੱਗ ਅਲੱਗ ਹੈ ਸਤਸੰਗ ਜੀ। ਮਹਾਂਪੁਰਸ਼ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਜਿਹੜਾ ਵੀ ਮਹਾਂਪੁਰਸ਼ਾਂ ਦੇ ਬਚਨ ਸੁਣਦਾ ਪੜ੍ਹਦਾ ਹੈਰਾਨ ਹੁੰਦੇ ਨੇ। ਕਈ ਧਿਆਨ ਰੱਖਦੇ ਹੈ, ਜੋ ਨੱਕ ਦੀ ਕੁਰੁੰਬਲੀ ਹੈ ਨਾ ਇੱਥੇ ਧਿਆਨ ਰੱਖਦੇ। ਦੂਸਰਾ ਹੈ ਦੋਵਾਂ ਅੱਖਾਂ ਤੇ ਨੱਕ ਦਾ ਜੋੜ ਆਗਿਆ ਚੱਕਰ ਵਿੱਚ। ਤੀਸਰਾ ਨਾਭੀ ਦੇ ਵਿੱਚ ਵੀ ਕਈ ਜਿਹੜੇ ਨੇ ਧਿਆਨ ਜਿਹੜੇ ਟਿਕਾਉਂਦੇ ਹੈ। ਅਲੱਗ ਅਲੱਗ ਹੈ, ਆਪਣਾ ਆਪਣਾ ਹਿਸਾਬ ਕਿਤਾਬ। ਸੋ ਇਹ 7ਵਾਂ ਧਿਆਨ ਹੈ, 8ਵਾਂ ਹੈ ਸਮਾਧ। ਜਦੋਂ 12 ਵਾਰ ਧਾਰਨਾ ਹੋ ਜਾਵੇ ਇੱਕ ਧਿਆਨ ਬਣਦਾ, 12 ਧਿਆਨ ਹੋ ਕੇ ਇੱਕ ਸਮਾਧ ਭਾਵ, ਅੱਧਾ ਘੰਟਾ ਕੋਈ ਫੁਰਨਾ ਨਾ ਆਉਣਾ, ਮਨ ਅਫੁਰ ਹੋ ਜਾਣਾ, ਇਹਨੂੰ ਕਹਿੰਦੇ ਸਮਾਧ। ਪਰ ਇਹ ਸਮਾਧੀ ਅਜੇ ਸ਼ੁਰੂ ਹੋਈ ਹੈ, ਇਹ ਨਹੀਂ ਵੀ ਅੱਧਾ ਘੰਟਾ ਨਾ ਸਮਾਧੀ ਪੂਰੀ ਹੋ ਗਈ। ਇੱਥੋਂ ਤੇ ਐ ਵੀ ਸਮਝੋ ਜਿਹਦਾ ਅੱਧਾ ਘੰਟਾ ਮਨ ਲੱਗ ਗਿਆ, ਮਨ ਫੁਰ ਹੋ ਗਿਆ, ਕੋਈ ਫੁਰਨਾ ਨਹੀਂ ਹੋਇਆ, ਸਮਝੋ ਕਿ ਉਹਦੀ ਸਮਾਧੀ ਲੱਗਣੀ ਜਿਹੜੀ ਹੈ ਉਹ ਹੁਣ ਸ਼ੁਰੂ ਹੋ ਗਈ। ਹੁਣ ਇਹ ਸਹਿਜੇ ਸਹਿਜੇ ਕੀ ਹੋਏਗਾ, ਆਗਿਆ ਚੱਕਰ ਤੋਂ ਨਿਕਲ ਕੇ ਸੰਸਰਦਾਰ ਕਮਲ, ਫੇਰ ਇੱਥੇ ਰਿਧੀਆਂ ਸਿੱਧੀਆਂ ਦਾ ਮੰਡਲ ਆਉਂਦਾ ਸਾਸ, ਜਿੱਥੇ ਸੰਸਰਦਾਰ ਕਮਲ ਹੈ। ਬਹੁਤ ਸਾਰੇ ਜਿਹੜੇ ਯੋਗੀ ਲੋਕ ਹੈ ਉਹ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਇੱਥੇ ਹੀ ਰੁਕੇ ਰਹਿੰਦੇ ਆ, ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਨੂੰ ਸ਼ਰਾਬ ਦੇ ਦਿੱਤਾ, ਅਸਲੀ ਨਿਸ਼ਾਨੇ ਤੇ ਨਹੀਂ ਪਹੁੰਚਦੇ। ਸੋ ਫੇਰ ਤ੍ਰਿਕੁਟੀ ਹੁੰਦੀ ਹੈ, ਇੱਥੇ ਜਾ ਕੇ ਧਿਆਤਾ, ਧਿਆਨ ਤੇ ਧੇ ਤਿੰਨੇ ਇੱਕ ਰੂਪ ਹੋ ਜਾਂਦੇ। ਤ੍ਰਿਕੁਟੀ ਨੂੰ ਪਾਰ ਕਰਕੇ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਚੜਾ ਲੈਂਦੇ। ਇਹ ਹੈ ਕਸ਼ਟ ਯੋਗ ਸਾਧਨ। ਜੋ ਭਗਤ ਯੋਗ ਹੈ ਉਹਦੀ ਵਿਚਾਰ ਜਿਹੜੀ ਆਉਣ ਵਾਲੇ ਦੁਆਨਾਂ ਵਿੱਚ ਹੋਏਗੀ ਉਹ ਹੈ ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣਾ। ਬੜਾ ਸਖਾਲਾ ਤਰੀਕਾ ਸਾਧ ਸਕੇ ਜੀ, ਕਿਉਂਕਿ ਜਿਵੇਂ ਆਪਾਂ 5000 ਕਿਲੋਮੀਟਰ ਦਾ ਸਫ਼ਰ ਕਰਨਾ, ਹੁਣ ਇੱਕ ਪੈਦਲ ਚੱਲ ਪਿਆ, ਦਰਿਆ ਪਾਰ ਕਰਨਾ ਕਿੰਨਾ ਔਖਾ ਹੋਏਗਾ, ਪਹਾੜ ਆ ਗਏ, ਜੰਗਲ ਆ ਗਏ, ਕਿੰਨਾ ਵਿਖੜਾ ਪੰਥ ਹੈ, ਕਿੰਨਾ ਸਮਾਂ ਲੱਗੇਗਾ। ਇੱਕ ਚੀਟੀ ਮਾਰਗ ਹੈ, ਇੱਕ ਹੈ ਪੰਖੀ ਮਾਰਗ। ਸੋ ਕੀੜੀ ਨੂੰ 5000 ਕਿਲੋਮੀਟਰ ਸਫ਼ਰ ਪਹਿਲੀ ਦੀ ਗੱਲ ਪਹੁੰਚਦੀ ਨਹੀਂ, ਜੇ ਪਹੁੰਚੇਗੀ ਕਿੰਨਾ ਸਮਾਂ ਲੱਗੇਗਾ। ਦੂਸਰਾ ਪੰਖੀ ਮਾਰ, ਕੁਝ ਡਾਰੀਆਂ ਮਾਰੀਆਂ ਉੱਥੇ ਪਹੁੰਚ ਗਿਆ। ਗੁਰਸਿੱਖੀ ਦੇ ਵਿੱਚ ਸਾਧ ਸੰਗਤ ਜੀ, ਗੁਰਸਿੱਖ ਜਿਹੜੇ ਹਨ, ਗੁਰਮੁਖ ਜਿਹੜੇ ਹਨ ਨਾ, ਇਹ ਨਿਰਵਿਕਲਪ ਸਮਾਧੀ ਤੋਂ ਉੱਪਰ ਸਹਿ ਸਮਾਧੀ ਚ ਪਹੁੰਚਦੇ, ਜਿਹੜੀ ਅੱਖਾਂ ਖੁੱਲੀਆਂ ਵੀ ਲੱਗੀ ਰਹਿੰਦੀ, ਜਿੱਥੇ ਯੋਗੀ ਲੋਕ ਵੀ ਨਹੀਂ ਪਹੁੰਚ ਸਕਦੇ। ਤੇ ਮਹਾਰਾਜ ਤਰੀਕਾ ਬੜਾ ਸਿਖਾਲਾ ਦੱਸਿਆ। ਆ ਜਿਹੜੇ ਜਹਾਜ਼ ਤੇ ਸਫ਼ਰ ਕਰਦੇ ਨੇ ਉਹਨਾਂ ਨੂੰ ਪਤਾ, ਆ ਇੱਕ ਦਿਨ ਬੈਠੇ ਸੀ ਪ੍ਰੇਮੀ, ਇੱਕ ਕਮਰੇ 'ਚ ਗੱਲਬਾਤ ਚੱਲ ਰਹੀ, ਕਹਿੰਦੇ ਭਾਈ ਆ ਜਿਵੇਂ ਆਪਾਂ ਕਮਰੇ 'ਚ ਬੈਠੇ ਹਾਂ ਨਾ, ਐਂ ਹੁੰਦਾ ਜਦੋਂ ਜਹਾਜ਼ ਉੱਪਰ ਜਾ ਕੇ ਚੱਲਦਾ, ਸਾਰਿਆਂ ਨੂੰ ਜਿਹੜੇ ਤੁਸੀਂ ਜਾਣਦੇ ਹੋ ਪਤਾ, ਐਂ ਆਰਾਮ ਨਾਲ ਹੀ ਹੁੰਦਾ। ਥੱਲੇ ਚੜ੍ਹ ਲੱਗਿਆ ਥੋੜ੍ਹਾ ਜਿਹਾ ਪਤਾ ਲੱਗ ਜਾ, ਉੱਤਰ ਲੱਗਿਆ ਜਾਂ ਜਦੋਂ ਉਹ ਕਹਿੰਦੇ ਭਾਈ ਬੈਲਟਾਂ ਪਾ ਲਓ, ਥੋੜਾ ਹਵਾ ਦਾ ਪ੍ਰੈਸ਼ਰ ਵੱਧ ਜਾਂਦਾ, ਉਦੋਂ ਥੋੜਾ ਬਹੁਤ ਹਿਲਦਾ, ਨਹੀਂ ਤੇ ਆਮ ਕੀ ਲੱਗੇਗਾ ਜਿਵੇਂ ਬਸ ਆਰਾਮ ਦੇ ਨਾਲ ਬੈਠੇ। ਹੁਣ ਪਹਾੜ ਵੀ ਥੱਲੇ ਆਈ ਜਾਂਦੇ ਆ, ਜੰਗਲ ਵੀ ਆਈ ਜਾਂਦੇ ਆ, ਸਮੁੰਦਰ ਵੀ ਆ ਗਿਆ, ਸਹਿਜ ਨਾਲ ਹੀ ਚਲਾ ਗਿਆ। ਇਸੇ ਤਰ੍ਹਾਂ ਜੋ ਭਗਤ ਯੋਗ ਮਾਰਗ ਹੈ ਉਹ ਸਹਿਜ ਦਾ ਮਾਰਗ ਹੈ, ਜਿਹਦੇ ਵਿੱਚ ਬੱਚੇ, ਜਵਾਨ, ਬਿਰਧ ਸਾਰੇ ਮਾਈ ਭਾਈ ਜਿਹੜੇ ਨੇ ਸਾਧ ਸੰਗਤ ਜੀ, ਗੁਰੂ ਬਚਨਾਂ ਦੀ ਕਮਾਈ ਕਰਕੇ ਸਹਿਜ ਨਾਲ ਇਸ ਭਵਜਲ ਤੋਂ ਪਾਰ ਹੋ ਜਾਂਦੇ ਨੇ। ਸਤਿਗੁਰ ਦੀ ਕਿਰਪਾ ਨਾਲ ਇਹ ਵਿਚਾਰ ਜਿਹੜੀ ਹੈ ਅਗਲੇ ਦੀਵਾਨਾਂ ਵਿੱਚ ਹੋਏਗੀ। ਸੁਰਤ ਸ਼ਬਦ ਭਵ ਸਾਗਰ ਧਰੀਏ ਨਾਨਕ ਨਾਮ ਵਖਾਣਾ, ਸੁਰਤ ਸ਼ਬਦ ਭਵ ਸਾਗਰ ਧਰੀਏ ਨਾਨਕ ਨਾਮ ਵਖਾਣਾ। ਸ਼ਬਦ ਪਾਸ਼ਾ ਕਿਰਤਨੀਏ ਨਾਨਕ ਨਾਮ ਮਖਾਣਾ, ਸ਼ਬਦ ਪਾਸ਼ਾ ਕਿਰਤਨੀਏ ਨਾਨਕ ਨਾਮ ਮਖਾਣਾ। ਨਾਨਕ ਨਾਮ ਵਖਾਣੇ, ਨਾਨਕ ਨਾਮ ਵਖਾਣੇ, ਨਾਨਕ ਨਾਮ ਵਖਾਣੇ, ਨਾਨਕ ਨਾਮ ਵਖਾਣੇ, ਨਾਨਕ
ਸਤਿ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਖਾਨ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਖਾਨ जैसे जल में कमल निरालम मोदाई न सार सुत शब्द पव सागर करिए नानक नाम
आओ सास संगत जी हम समा हो गया ਹੋਈਆਂ ਭੁੱਲਾਂ ਦੀ ਆਪ ਜੀਆਂ ਨੇ ਖਿਮਾ ਕਰਨੀ ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਖਿਮਾ ਕਰਨਾ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮਾਈ ਭਾਈ ਅਨੰਦ ਸਾਹਿਬ ਚ ਬੋਲੋ ਕੋਈ ਵੀ ਰਸਨਾ ਜਿਹੜੀ ਹੈ ਉਹ ਖਾਲੀ ਨਾ ਰਹੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਬ ਤੂੰ ਗੰਗਾਓ ਹਰੀ ਤੇਰਾ ਮੰਜਨੀ ਵਸਾਇਆ ਹਰ ਨਾਲ ਰਹੋ ਮਨ ਮੇਰੇ ਸਾਰੇ ਸਾਰਾ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਦਿਲ ਅੱਖਾਂ ਸ਼ਬਦ ਮਾਈਆਂ ਕਰ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਡਾ ਨਾਮ ਮੇਰਾ ਆਧਾਰ ਵਾਜੇ ਗੁਰ ਕਰਮ ਪਾਇਆ ਤੁਧ ਜਿਨ ਓਸੇ ਨਾਮ ਹਰ ਕਲਾ ਕੇ ਸੁਣਤੇ ਪੁਨੀਤ ਕਹਤੇ ਪਵਿੱਤਰ ਸਾਗੁਰ ਹਾਂ ਪ੍ਰਭੂਰ ਖੇਲਾ ਸਕਦਾ ਜਗਤ ਜਿੰਨੀ ਨਾਮ ਪਿਆਰ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਦੇਵ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜਗ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਪਿਆਰਿਆ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ